ਅਸੀਂ ਕਿਵੇਂ ਆ ਸਕਨੇ ਆ? ਇਹ ਪੈਰ ਵੀ ਤੇ ਤੇਰੇ ਦਿੱਤੇ ਨੇ ਨਾ, ਤੇ ਜੇ ਪੈਰਾਂ ਚ ਸਮਰੱਥਾ ਤਾਕਤ ਹੈ ਉਹ ਵੀ ਤੇਰੀ ਦਿੱਤੀ ਹੈ, ਤੇ ਅੰਦਰ ਜੇ ਸਮਝ ਹੈ ਸੂਝ ਬੂਝ ਹੈ ਉਹ ਵੀ ਤੇਰੀ ਦਿੱਤੀ ਹੋਈ ਹੈ। ਕਿਤਨੇ ਕੁ ਜਗਤ ਇਨਸਾਨ ਨੇ ਜਿਨ੍ਹਾਂ ਨੂੰ ਸੂਝ ਬੂਝ ਨਹੀਂ ਦਿੱਤੀ, ਜਿਨ੍ਹਾਂ ਨੂੰ ਅਕਲ ਨਹੀਂ ਦਿੱਤੀ, ਉਹ ਆਪਣੇ ਮਾਇੰਡ ਨੂੰ ਨਹੀਂ ਵਰਤ ਸਕਦੇ, ਖਾ ਪੀ ਨਹੀਂ ਸਕਦੇ, ਸੁਣ ਨਹੀਂ ਸਕਦੇ, ਬੋਲ ਨਹੀਂ ਸਕਦੇ। ਤੇ ਜੇ ਸਾਨੂੰ ਮਾਇੰਡ ਦਿੱਤਾ ਹੈ ਤੇ ਉਹਦੀ ਕਿਰਪਾ ਹੈ ਨਾ, ਤੇ ਫਿਰ ਸ਼ੁਕਰਾਨਾ ਕਰਨਾ ਚਾਹੀਦਾ, ਗੁਰਦੇਵ ਇਹ ਅਕਲ ਦਿੱਤੀ ਹੈ, ਬੁੱਧ ਦਿੱਤੀ ਹੈ, ਮਨ ਦਿੱਤਾ ਹੈ ਤੇ ਨਾਲ ਸਰੀਰ ਦਿੱਤਾ ਹੈ ਤੰਦਰੁਸਤ, ਤੁਹਾਡਾ ਸ਼ੁਕਰਾਨਾ ਹੈ। ਇਤਿਹਾਸ ਦੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਕਥਾ ਚੱਲ ਰਹੀ ਹੈ। ਕੱਲ ਦੇ ਪ੍ਰਸੰਗਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲਹਿਣੇ ਦੇ ਰੂਪ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਬਿਰਾਜੇ ਨੇ। 3 ਸਾਲ ਤੱਕ ਸੇਵਾ ਕਰਨ ਤੋਂ ਬਾਅਦ ਜਗਤ ਗੁਰੂ ਬਾਬਾ ਨਾਨਕ ਜੀ ਆਪ ਆਗਿਆ ਦਿੰਦੇ ਨੇ ਕਿ ਲਹਿਣਾ ਜੀ ਆਪਣੇ ਘਰ ਜਾਵੋ ਤੇ ਘਰ ਜਾ ਕੇ ਆਪਣੇ ਪਰਿਵਾਰ ਨੂੰ ਮਿਲ ਕੇ ਆਵੋ, ਕਿਉਂਕਿ ਪਰਿਵਾਰ ਤੋਂ ਵਿਛੋੜਾ ਗੁਰਦੇਵ ਪਾਤਸ਼ਾਹ ਨਹੀਂ ਕਰਾਉਂਦੇ, ਪਰਿਵਾਰ ਦੇ ਤਾਂ ਨਾਲ ਰੱਖਦੇ ਨੇ, ਪਰਿਵਾਰ ਤੋਂ ਇੱਕ ਪਾਸੇ ਨਹੀਂ ਕਰਦੇ, ਪਰਿਵਾਰ ਦੇ ਵਿੱਚ ਰਹਿ ਕੇ ਧਰਮ ਕਰਮਾਣ ਦੀ ਜੋ ਜੁਗਤੀ ਜੋ ਢੰਗ ਗੁਰੂ ਨਾਨਕ ਸਾਹਿਬ ਦੱਸਦੇ ਹਨ ਤੇ ਕਹਿੰਦੇ ਹਨ ਜਾ ਕੇ ਆਪਣੇ ਪਰਿਵਾਰ ਨੂੰ ਮਿਲ ਕੇ ਆਵੋ ਤੇ ਪਰਿਵਾਰ ਦੇ ਵਿੱਚ ਕੁਛ ਸਮਾਂ ਰਹਿ ਕੇ ਆਵੋ। ਤੇ ਭਾਈ ਲਹਿਣਾ ਹੁਕਮਾਂ ਅਨੁਸਾਰ ਚਲੇ ਜਾਂਦੇ ਨੇ, ਕੁਛ ਸਮਾਂ ਜਾ ਕੇ ਰਹਿੰਦੇ ਨੇ, ਪਰ ਉਹਨਾਂ ਦਾ ਮਨ ਗੁਰੂ ਚਰਨਾਂ ਦੇ ਵਿੱਚ ਲੱਗਾ ਹੋਇਆ ਹੈ। ਗੁਰਦੇਵ ਪਾਤਸ਼ਾਹ ਜੀ ਤੋਂ ਬਿਨਾਂ ਵਿਛੋੜੇ ਤੋਂ ਦੁਖੀ ਹੋ ਕੇ ਘਰ ਰਹਿੰਦੇ ਤੇ ਨੇ, ਪਰ ਉਹਨਾਂ ਦੀ ਜੋ ਸੁਰਤ ਹੈ ਉਹਨਾਂ ਦਾ ਧਿਆਨ ਗੁਰੂ ਚਰਨਾਂ ਦੇ ਵਿੱਚ ਟਿਕਿਆ ਹੈ। ਤੇ ਗੁਰਦੇਵ ਪਾਤਸ਼ਾਹ ਜੀ ਦੇ ਵਿਛੋੜੇ ਨੂੰ ਅਸਹਿ ਸਮਝ ਕੇ ਫਿਰ ਕਦੀ ਆਂਗਨ ਚ ਜਾਂਦੇ ਨੇ, ਕਦੀ ਵਿਹੜੇ ਚ ਜਾਂਦੇ ਨੇ ਤੇ ਕਦੀ ਅੰਦਰ ਜਾਂਦੇ ਨੇ, ਪਰ ਵਿਆਕੁਲ ਨੇ, ਖੁਸ਼ੀ ਚ ਨਹੀਂ, ਸੁੱਖ ਚ ਨਹੀਂ, ਆਨੰਦ ਚ ਨਹੀਂ, ਵਿਆਕੁਲਤਾਈ ਦੇ ਵਿੱਚ ਨੇ। ਤੇ ਫਿਰ ਕੀ ਹੁੰਦਾ ਹੈ? ਫਿਰ ਗੁਰਦੇਵ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕੁਛ ਸਮਾਂ ਉੱਥੇ ਬਤੀਤ ਕਰਨ ਤੋਂ ਬਾਅਦ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਪ ਚੱਲ ਕੇ ਤੇ ਕਰਤਾਰਪੁਰ ਸਾਹਿਬ ਪਹੁੰਚ ਜਾਂਦੇ ਨੇ, ਆ ਕੇ ਗੁਰਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਇਤਨੀ ਜਲਦੀ ਆ ਗਏ ਹੋ। ਪਰਖਾਂ ਕਰਦੇ ਨੇ ਗੁਰੂ ਨਾਨਕ ਸਾਹਿਬ ਇੱਕ ਇੱਕ ਪੈਰ ਤੇ, ਕਿਉਂਕਿ ਬਿਠਾਣਾ ਸੀ ਪਰਮਾਤਮਾ ਦੇ ਤਖ਼ਤ ਦੇ ਉੱਤੇ, ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪਰਮਾਤਮਾ ਦਾ ਪ੍ਰਕਾਸ਼ ਹੈ, ਨਿਰੰਕਾਰ ਦਾ ਪ੍ਰਕਾਸ਼ ਹੈ। ਤੇ ਉਸ ਅਸਥਾਨ ਦੇ ਉੱਤੇ ਬਿਠਾਣਾ ਸੀ ਭਾਈ ਲਹਿਣਾ ਜੀ ਨੂੰ, ਚੰਗੀ ਤਰ੍ਹਾਂ ਪਰਖ ਕੇ ਸੂਝ ਬੂਝ ਦੇ ਨਾਲ ਪੱਕਿਆਂ ਕਰ ਕਰਕੇ, ਸੇਕ ਲਾ ਲਾ ਕੇ ਪੱਕਿਆਂ ਕਰ ਕਰਕੇ ਫਿਰ ਉਹਨਾਂ ਨੂੰ ਉੱਥੇ ਬਿਠਾਇਆ ਹੈ। ਤੇ ਹੁਣ ਗੁਰਦੇਵ ਪਾਤਸ਼ਾਹ ਜੀ ਕੋਲ ਜਦੋਂ ਆ ਗਏ ਨੇ, ਜੋ ਅੱਜ ਦੇ ਪ੍ਰਸੰਗ ਚੱਲਣੇ ਨੇ ਉਹਨਾਂ ਦੇ ਵਿੱਚ, ਗੁਰਦੇਵ ਫਿਰ ਉਹਨਾਂ ਦੀ ਬੜੀ ਤਗੜੀ ਇੱਕ ਪ੍ਰੀਖਿਆ ਲੈਂਦੇ ਨੇ। ਹੁਣ ਜਿਤਨੇ ਪ੍ਰਸੰਗ ਅੱਗੇ ਚੱਲਣਗੇ ਉਹਨਾਂ 'ਚ ਹੁਣ ਭਾਈ ਲਹਿਣਾ ਜੀ ਦੀ ਪ੍ਰੀਖਿਆ ਹੀ ਚੱਲਣਗੀਆਂ। ਹੁਣ ਲੈਣਗੇ ਗੁਰਦੇਵ ਪ੍ਰੀਖਿਆ ਸ਼੍ਰੀ ਚੰਦ ਜੀ ਦੀ, ਲਖਮੀ ਦਾਸ ਦੀ ਤੇ ਭਾਈ ਲਹਿਣਾ ਜੀ ਦੀ। ਪ੍ਰਤੱਖ ਪ੍ਰਮਾਣ ਹੈ ਕਿ ਅਗਰ ਗੱਦੀ ਦੇ ਉੱਤੇ ਬਿਠਾਇਆ ਹੈ ਤਾਂ ਉਹ ਪਾਸ ਹੋਏ ਨੇ ਤਾਂ ਬਿਠਾਇਆ, ਕੋਈ ਸਵਾਰਥ ਨਹੀਂ ਸੀ ਕਿ ਆਪਣੇ ਸ਼ਗਿਰਦ ਨੂੰ ਪੁੱਤਰਾਂ ਨੂੰ ਕਿਉਂ ਨਹੀਂ ਬਿਠਾਇਆ। ਪੁੱਤਰਾਂ ਨੂੰ ਅੱਗੇ ਕੀਤਾ ਸੀ ਪਰ ਉਤਨੀ ਸਮਰੱਥਾ, ਪ੍ਰਤੀਤ, ਵਿਸ਼ਵਾਸ, ਭਰੋਸਾ ਨਹੀਂ ਸੀ ਉਹਨਾਂ ਦਾ। ਤੇ ਗੁਰਦੇਵ ਪਾਤਸ਼ਾਹ ਕਿਸ ਢੰਗ ਦੇ ਨਾਲ ਨਿਹਾਲ ਕਰਦੇ ਨੇ, ਕੀ ਪ੍ਰਸੰਗ ਚੱਲਦੇ ਨੇ, ਬੜੇ ਪਿਆਰ ਦੇ ਨਾਲ ਅੱਗੇ ਕਥਾ ਸਰਵਣ ਕਰੀਏ।
ਸੰਮ ਦਮ ਨੇਮ ਵਿਰਾਗ ਜਮ ਕਰਨ ਸਤ ਸੰਤੋਖ,
ਸੰਮ ਦਮ ਨੇਮ ਵੈਰਾਗ ਕਰੁਣਾ ਸਤ ਸੰਤੋਖ, ਇਹ ਜਿਤਨੇ ਵੀ ਗੁਣ ਹਨ
ਸਤਿਗੁਰ ਕੇ ਪ੍ਰਸਾਦ ਤੇ ਹੈ ਮਨ ਮਾਲੀ ਪੋਖ।
ਭਾਈ ਸੰਤੋਖ ਸਿੰਘ ਜੀ ਅਧਿਆਏ ਪ੍ਰਾਰੰਭ ਕਰਨ ਤੋਂ ਪਹਿਲਾਂ ਮੰਗਲ ਕਰਦੇ ਨੇ। ਮੰਗਲ ਦਾ ਅਰਥ ਹੁੰਦਾ ਹੈ ਖੁਸ਼ੀ, ਕੋਈ ਕੰਮ ਸ਼ੁਰੂ ਕਰ ਰਿਹਾ ਉਸ ਤੋਂ ਪਹਿਲੇ ਮੰਗਲ ਕਰਨਾ, ਸ਼ੁਕਰਾਨੇ ਵਜੋਂ ਖੁਸ਼ੀ ਪ੍ਰਗਟ ਕਰਨੀ, ਸ਼ੁਕਰਾਨੇ ਦੇ ਵਜੋਂ। ਤੇ ਸ਼ੁਕਰਾਨਾ ਕਰਦੇ ਨੇ, ਕਹਿੰਦੇ ਨੇ ਕਿ ਇਹ ਮੇਰੇ ਮਨ ਤੂੰ ਮਾਲੀ ਬਣ ਜਾ ਤੇ ਆਪਣੀ ਧਰਤੀ ਦੇ ਵਿੱਚ, ਸਰੀਰ ਰੂਪੀ ਧਰਤੀ ਦੇ ਵਿੱਚ ਨੇਮ, ਸੰਮ, ਦਮ, ਯਮ, ਸੰਤੋਖ, ਦਇਆ, ਵੈਰਾਗ, ਕਰੁਣਾ, ਇਹ ਸਾਰੇ ਦੇ ਸਾਰੇ ਗੁਣ ਪ੍ਰਗਟ ਕਰ ਤੇ ਗੁਰਦੇਵ ਪਾਤਸ਼ਾਹ ਜੀ ਦਾ ਮਾਲੀ ਬਣ ਕੇ ਰਹਿ ਇਹਨਾਂ ਗੁਣਾਂ ਦੀ ਸਦਾ ਸੰਭਾਲ ਕਰ। ਜਿਵੇਂ ਮਾਲੀ ਫੁੱਲਾਂ ਦੀ ਸੰਭਾਲ ਕਰਦਾ, ਉਹਦੇ ਉਹ ਫੁੱਲ ਮੁਰਝਾਣ ਨਹੀਂ ਦਿੰਦਾ, ਆਪਣੀ ਬਗੀਚੀ ਦੇ ਵਿੱਚ ਹਰ ਪਾਸੇ ਪਾਣੀ ਦਿੰਦਾ, ਖਾਦ ਦਿੰਦਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਭਾਈ ਸੰਤੋਖ ਸਿੰਘ ਜੀ ਇਹ ਉਪਦੇਸ਼ ਕਰਦੇ ਨੇ ਕਿ ਕਿਤੇ ਵੀ ਹੈ ਮੇਰੇ ਮਨਾ, ਤੂੰ ਗੁਣ ਨੂੰ ਆਪਣੇ ਫੁੱਲ ਨੂੰ ਮੁਰਝਾਣ ਨਾ ਦੇ, ਦਇਆ ਅੰਦਰ ਬਣਾਈ ਰੱਖ, ਸੰਤੋਖ ਅੰਦਰ ਬਣਾਈ ਰੱਖ, ਧਰਮ ਨੂੰ ਟਿਕਿਆ ਰਹਿਣ ਦੇ, ਇਹਨਾਂ ਗੁਣਾਂ ਨੂੰ ਅੰਦਰ ਬਿਰਾਜਮਾਨ ਰਹਿਣ ਦੇ।
ਜੋ ਤਈ ਸਿਰ ਗੁਰ ਕਿਰਖੀ ਕਾਜ ਕਰਾਵੇ।
ਗੁਰਦੇਵ ਪਾਤਸ਼ਾਹ ਜੀ ਕਰਤਾਰਪੁਰ ਵਿਖੇ ਬਿਰਾਜਮਾਨ ਹਨ ਤੇ ਹੁਣ ਸਿੱਖਾਂ ਦੇ ਕੋਲੋਂ ਖੇਤੀ ਦਾ ਕੰਮ ਕਰਾਉਂਦੇ ਨੇ। ਸਾਰੇ ਸਿੱਖਾਂ ਨੂੰ ਖੇਤੀ ਦੀ ਫਸਲ ਬਾੜੀ ਦੀ ਸੇਵਾ ਬਖਸ਼ੀ ਹੈ।
ਅਣਕ ਸਿੱਖ ਮਿਲ ਕਾਰ ਕਮਾਵੇ।
ਬੇਅੰਤ ਹੀ ਸਿੱਖ ਮਿਲ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਖੇਤਾਂ ਦੇ ਵਿੱਚ ਕਰਤਾਰਪੁਰ ਵਿਖੇ ਖੇਤੀ ਕਰਦੇ ਨੇ ਅਤੇ ਸੇਵਾ ਕਰਦੇ ਨੇ ਅਤੇ ਆਪਣਾ ਜੀਵਨ ਸਫਲ ਕਰਦੇ ਹਨ।
ਹੋਵੇ ਅੰਨ ਅਤੋਟ ਕਿਦਾਰਾ।
ਬੇਅੰਤ ਹੀ ਅੰਨ ਦੇ ਭੰਡਾਰੇ ਪ੍ਰਗਟ ਹੁੰਦੇ ਨੇ, ਕੋਈ ਤੋਟ ਨਹੀਂ ਹੁੰਦੀ। ਅਗਰ ਫਸਲ ਬੀਜਦੇ ਨੇ ਤੇ ਇਤਨਾ ਕੁ ਅੰਨ ਧਨ ਪ੍ਰਾਪਤ ਹੁੰਦਾ ਹੈ ਜਿਹਦੀ ਤੋਟ ਨਹੀਂ ਹੁੰਦੀ।
ਖਲਵਾੜੀ ਬਹੁ ਲੱਗੀ ਅਪਾਰ।
ਬੜੇ ਖਲਵਾੜੇ ਢੇਰ ਲੱਗ ਗਏ ਨੇ ਫਸਲਾਂ ਦੇ, ਕੋਈ ਅੰਤ ਹੀ ਨਹੀਂ। ਹਰ ਪਾਸੇ ਫਸਲਾਂ ਹੈ, ਧਾਨ ਹੈ, ਗੇਹੂੰ ਹੈ।
ਹਰ ਲੋ ਕੋਠੇ ਭਰ ਕਰ ਸਾਰੇ
ਬੂਹੇ ਤੱਕ ਸਾਰੇ ਦੇ ਸਾਰੇ ਦਰਵਾ ਕੋਠੇ ਭਰੇ ਪਏ ਨੇ ਅਨਾਜ ਦੇ ਨਾਲ, ਅੰਨ ਦੇ ਨਾਲ। ਕੋਈ ਕਮੀ ਨਹੀਂ ਗੁਰੂ ਨਾਨਕ ਸਾਹਿਬ ਦੇ ਘਰ ਕਿਸੇ ਤਰ੍ਹਾਂ ਦੀ। ਕਰਤਾਰਪੁਰ ਅੰਨ ਧਨ ਦੇ ਭੰਡਾਰੇ ਭਰਪੂਰ ਹਨ।
ਵੇਗ ਚਲਾਵੇ ਸਦਾ ਉਦਾਰੇ।
ਗੁਰਦੇਵ ਪਾਤਸ਼ਾਹ ਸਦਾ ਉਹਨਾਂ ਦੇ ਘਰ ਕਰਤਾਰਪੁਰ ਵਿਖੇ ਗੁਰੂ ਕੇ ਲੰਗਰਾਂ ਦੀ ਦੇਗ ਚੱਲਦੀ ਹੈ, ਕੋਈ ਤੋਟ ਨਹੀਂ ਹੁੰਦੀ। ਕੋਈ ਵੀ ਭੁੱਖਾ ਧਰਿਆਇਆ ਹੁੰਦਾ ਹੈ ਤੇ ਉਹ ਤ੍ਰਿਪਤ ਹੋ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਤੋਂ ਤੇ ਜਾਂਦਾ ਹੈ ਤੇ ਫਿਰ ਗੁਰਦੇਵ ਪਾਤਸ਼ਾਹ ਜੀ ਦਾ ਜਸ ਗਾਇਨ ਕਰਦਾ ਹੈ, ਕਿਸੇ ਤਰ੍ਹਾਂ ਦੀ ਤੋਟ ਨਹੀਂ ਹੁੰਦੀ।
ਬੇਨ ਲੱਗੇ ਹੋਵਤ ਭੁੰਨ ਸਾਰਾ।
ਜਦੋਂ ਅੰਮ੍ਰਿਤ ਵੇਲਾ ਹੋ ਜਾਂਦਾ ਹੈ ਤੇ ਉਦੋਂ ਤੋਂ ਹੀ ਲੰਗਰ ਚੱਲ ਪੈਂਦੇ ਹਨ।
ਜਾਮਨ ਸਾਲੂਆ ਖੁੱਟ ਅਹਾਰਾ।
ਰਾਤ ਨੂੰ 9 ਵਜੇ ਤੱਕ ਪਹਿਲੇ ਪਹਿਰ ਦੇ ਚੜ੍ਹਦੇ ਖਤਮ ਹੋਣ ਤੱਕ ਰਾਤ ਦੇ ਲੰਗਰ ਚੱਲਦਾ ਰਹਿੰਦਾ। ਰਾਤ ਨੂੰ 9-10 ਵਜੇ ਤੱਕ ਕਰਤਾਰਪੁਰ ਵਿਖੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਹੁਕਮਾਂ ਅਨੁਸਾਰ ਲੰਗਰ ਚੱਲਦਾ ਹੈ।
ਦੂਰ ਦੇਸ਼ ਤੇ ਨਰ ਮਿਲ ਬਰਿੰਦਾ।
ਬੜੇ ਦੂਰ ਦੂਰ ਦੇਸ਼ਾਂ ਤੋਂ, ਨਗਰਾਂ ਤੋਂ, ਰਾਜਿਆਂ ਤੋਂ, ਪਿੰਡਾਂ ਤੋਂ, ਸ਼ਹਿਰਾਂ ਤੋਂ, ਪੜਾਵਾਂ ਤੋਂ ਲੋਕ ਚੱਲ ਚੱਲ ਕੇ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਹਨ।
ਆਵੇ ਦਰਸ ਕਰੇ ਸੁਖ ਕੰਦਾ।
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ, ਚਰਨਾਂ ਉੱਤੇ ਨਮਸਕਾਰ ਕਰਦੇ ਹਨ ਤੇ ਨਿਹਾਲ ਹੁੰਦੇ ਹਨ। ਮਨੋਕਾਮਨਾਵਾਂ ਗੁਰਦੇਵ ਸਭ ਸੰਪੂਰਨ ਕਰਦੇ ਹਨ।
ਬ੍ਰਹਮਚਾਰੀ ਜੇ ਬੈਰਾਗੀ ਗਿਆਨੀ।
ਬ੍ਰਹਮਚਾਰੀ ਸਨਾਤਨ ਮਤ ਦੇ ਜਿਹੜੇ ਫਿਰਕੇ ਉਹਨਾਂ ਦੇ ਵਿੱਚੋਂ ਸਾਧੂ ਚੱਲ ਚੱਲ ਕੇ ਆਉਂਦੇ ਨੇ। ਬ੍ਰਹਮਚਾਰੀ, ਬੈਰਾਗੀ, ਸੰਨਿਆਸੀ, ਅੱਡ ਅੱਡ ਫਿਰਕਿਆਂ ਦੇ ਸੰਨਿਆਸੀ, ਸੰਤ, ਮਹਾਂਪੁਰਸ਼ ਚੱਲ ਚੱਲ ਕੇ ਗੁਰਦੇਵ ਪਾਤਸ਼ਾਹ ਕੋਲ ਆਉਂਦੇ ਨੇ ਤੇ ਇਹ ਸਾਰੇ ਮਹਾਤਮਾ ਗੁਰਦੇਵ ਦੇ ਦਰਸ਼ਨ ਕਰਦੇ ਨੇ ਤੇ ਫਿਰ ਬਿਰਾਜਮਾਨ ਹੋ ਕੇ ਗੁਰੂ ਨਾਨਕ ਸਾਹਿਬ ਦਾ ਜਸ ਗਾਇਨ ਕਰਦੇ ਨੇ, ਲੰਗਰ ਪ੍ਰਸ਼ਾਦਾ ਛਕਦੇ ਨੇ ਤੇ ਦੂਜੇ ਧਰਮ ਵਾਲੇ ਵੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਗਾਇਨ ਕਰਦੇ ਨੇ।
ਤਪੀ ਅਤੀਤ ਦਿਗੰਬਰ ਧਿਆਨੀ।
ਤਪੀਸ਼ਵਰ, ਦਿਗੰਬਰ, ਨਾਂਗੇ ਸਾਧੂ ਅਤੇ ਧਿਆਨੀ, ਧਿਆਨ ਜੋੜਨ ਵਾਲੇ ਸਾਰੇ ਹੀ ਆਉਂਦੇ ਨੇ।
ਜੋਗੀ, ਪੰਡਿਤ, ਬਹੁ ਸੰਨਿਆਸੀ।
ਬੜੇ ਬੜੇ ਜੋਗੀ, ਪੰਡਿਤ, ਵਿਦਵਾਨ ਅਤੇ ਸੰਨਿਆਸੀ, ਗਿਆਨੀ, ਧਿਆਨੀ ਸਾਰੇ ਚੱਲ ਕੇ ਆਉਂਦੇ ਨੇ।
ਹਿੰਦੂ ਤੁਰ ਕੇ ਆਵੇ ਗੁਰ ਪਾਸੀ।
ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਚੱਲ ਕੇ ਕਰਤਾਰਪੁਰ ਵਿਖੇ ਆਉਂਦੇ ਨੇ। ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਸਿਰਫ ਹਿੰਦੂਆਂ ਦੇ ਹੀ ਅਵਤਾਰ ਨੇ, ਮੁਸਲਮਾਨਾਂ ਦੇ ਵੀ ਪੀਰ ਸਨ। ਇਸ ਕਰਕੇ ਹਿੰਦੂ, ਮੁਸਲਮਾਨ ਸਾਰੇ ਹੀ ਗੁਰੂ ਨਾਨਕ ਸਾਹਿਬ ਦੇ ਦਰ ਤੇ ਅਵਤਾਰ ਕਰਤਾਰਪੁਰ ਵਿਖੇ ਚੱਲ ਕੇ ਆਉਂਦੇ ਨੇ ਤੇ ਦਰਸ਼ਨ ਕਰਦੇ ਨੇ।
ਰਾਹੀ ਰੰਕ ਜੋ ਧਾਰਿਆ ਬਿਲਾਖਾ।
ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਕੰਗਾਲ, ਜਿਹੜੀ ਵੀ ਇੱਛਾ ਧਾਰ ਕੇ, ਸ਼ੁਭ ਮਨੋਕਾਮਨਾਵਾਂ ਧਾਰ ਕੇ ਆਉਂਦਾ ਹੈ।
ਦਰਸ਼ਨ ਕਰੇ ਸੋ ਪੂਰੇ ਕਾਂਖਾ।
ਗੁਰਦੇਵ ਪਾਤਸ਼ਾਹ ਜੀ ਦੇ ਭਾਵਨਾ ਦੇ ਨਾਲ, ਪ੍ਰੀਤੀ ਦੇ ਨਾਲ ਦਰਸ਼ਨ ਕਰਕੇ ਗੁਰਦੇਵ ਸੰਪੂਰਨ ਮਨੋਕਾਮਨਾਵਾਂ ਸੰਪੂਰਨ ਕਰਦੇ ਨੇ, ਦੁੱਖ ਦਾ ਨਾਸ ਕਰਦੇ ਨੇ ਤੇ ਕਲਿਆਣ ਕਰਦੇ ਹਨ।
ਇਹ ਉਪਾਏ ਨਾ ਲੇ ਸੁਨਾਹੀ।
ਪਰ ਗੁਰਦੇਵ ਪਾਤਸ਼ਾਹ ਜੀ ਨੂੰ ਬੜੀਆਂ ਭੇਟਾਵਾਂ ਰਾਜੇ ਮਹਾਰਾਜੇ ਚੜਾਉਂਦੇ ਨੇ, ਪਰ ਕਰਤਾਰਪੁਰ ਵਿਖੇ ਗੁਰਦੇਵ ਕੋਈ ਭੇਟਾ ਨਹੀਂ ਲੈਂਦੇ ਤੇ ਸਾਰੀਆਂ ਭੇਟਾਂ ਵਾਪਸ ਦਿੰਦੇ ਨੇ, ਆਪ ਕੋਲੋਂ ਲੰਗਰ ਛਕਾਉਂਦੇ ਹਨ।
ਕੀਰਤ ਪਸਰੀ ਸਭ ਭਵ ਮਾਹੀ।
ਸਾਰੇ ਪਾਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ, ਕੀਰਤੀ, ਛਾ ਗਈ ਹੈ ਹਰ ਬੰਦਾ ਧੰਨ ਗੁਰੂ ਨਾਨਕ ਧੰਨ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ। ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ ਗਾਇਨ ਕਰਦਾ ਹੈ।
ਰਹੇ ਕੇ ਪਾਂਤ ਮਰਾਲਣ ਭੁੱਲੀ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ, ਉਹਨਾਂ ਦੀ ਵਡਿਆਈ, ਉਹਨਾਂ ਦੀ ਕੀਰਤੀ ਸਾਰੇ ਪਾਸੇ ਇਸ ਤਰ੍ਹਾਂ ਫੈਲ ਗਈ ਹੈ ਜਿਵੇਂ ਕੋਈ ਹੰਸਾਂ ਦੀ ਡਾਰ ਆਪਣਾ ਰਾਹ ਭੁੱਲ ਜਾਵੇ ਤੇ ਉਹ ਕਦੀ ਕਿਤੇ ਭਟਕੇ ਕਦੀ ਕਿਤੇ ਭਟਕੇ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿੱਧਰ ਜਾਣਾ, ਚਾਰੇ ਪਾਸੇ ਭਟਕੀ ਜਾਵੇ। ਗੁਰਦੇਵ ਦੀ ਵਡਿਆਈ ਇਸ ਤਰ੍ਹਾਂ ਚਾਰੇ ਪਾਸੇ ਹਰ ਬੰਦੇ ਦੇ ਮੁਖੋਂ ਹੋ ਰਹੀ ਹੈ, ਹਰ ਬੰਦਾ ਆਪਣੇ ਮੁਖੋਂ ਗੁਰਦੇਵ ਦਾ ਜਸ ਗਾਇਨ ਕਰ ਰਿਹਾ ਹੈ।
ਸਭ ਜਗ ਕਿਦੋਂ ਚੰਬੇਲੀ ਫੁੱਲੀ,
ਜਾਂ ਫਿਰ ਭਾਈ ਸੰਤੋਖ ਸਿੰਘ ਕਹਿੰਦੇ ਨੇ ਜਿਵੇਂ ਚੰਬੇਲੀ ਦੇ ਫੁੱਲੀ ਚਾਰੇ ਪਾਸੇ ਖਿੜ ਗਏ ਹੁੰਦੇ ਨੇ, ਜਿੱਧਰ ਵੀ ਦੇਖਦੇ ਆ ਚੰਬੇਲੀ ਚੰਬੇਲੀ ਨਜ਼ਰ ਆਉਂਦੀ ਹੈ, ਜਾਂ ਫਿਰ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਚਾਰੇ ਪਾਸੇ ਪ੍ਰਕਾਸ਼ਮਾਨ ਹੋ ਗਈ ਹੈ।
ਚੰਦ ਚੰਦਰ ਕਾ ਘਰ ਘਰ ਛਾਈ,
ਜਾਂ ਫਿਰ ਕਹਿੰਦੇ ਨੇ ਜਿਵੇਂ ਚੰਦਰਮਾ ਦੀ ਚਾਂਦਨੀ, ਜਿਵੇਂ ਚੰਦ ਚੜ ਜਾਵੇ ਤੇ ਉਹਦੀ ਚਾਂਦਨੀ ਹਰ ਘਰ ਦੇ ਆਂਗਨ ਕਮਰੇ ਵਿਹੜੇ ਦੇ ਵਿੱਚ ਛਾ ਜਾਂਦੀ ਹੈ, ਘਰ ਘਰ ਦੇ ਵਿੱਚ ਉਹ ਚਾਂਦਨੀ ਇਹ ਨਹੀਂ ਵੇਂਦੀ ਕਿ ਮੈਂ ਸਿੱਖ ਦੇ ਘਰ ਹੀ ਵੜਨਾ, ਮੈਂ ਮੁਸਲਮਾਨ ਦੇ ਘਰ ਨਹੀਂ ਵੜਨਾ। ਚੰਦਰਮਾ ਦੀ ਚਾਂਦਨੀ ਸਾਰਿਆਂ ਦੇ ਘਰਾਂ ਚ ਜਾਂਦੀ ਹੈ, ਸੂਰਜ ਦਾ ਪ੍ਰਕਾਸ਼ ਸਾਰਿਆਂ ਦੇ ਘਰਾਂ ਚ ਜਾਂਦਾ ਹੈ, ਉਹ ਕਿਸੇ ਵੀ ਇੱਕ ਘਰ ਚ ਇੱਕ ਧਰਮ ਚ ਨਹੀਂ, ਸਾਰਿਆਂ ਚ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ ਹਿੰਦੂ ਮੁਸਲਮਾਨ ਸੰਨਿਆਸੀ ਦਿਗੰਬਰ ਬੈਰਾਗੀ ਜੋਗੀ ਭੋਗੀ ਸਾਰੇ ਹੀ ਗਾਇਨ ਕਰਦੇ ਨੇ। ਭੋਗੀਆਂ ਨੂੰ ਗੁਰਦੇਵ ਜੋਗੀ ਬਣਾ ਦਿੰਦੇ ਨੇ, ਜੋਗੀਆਂ ਨੂੰ ਸੰਤ ਬ੍ਰਹਮ ਗਿਆਨੀ ਬਣਾ ਦਿੰਦੇ ਨੇ, ਹਰ ਪਾਸੇ ਹੀ ਹਰ ਕੋਈ ਧੰਨ ਗੁਰੂ ਨਾਨਕ ਦੇਵ ਮਹਾਰਾਜ। ਸੰਪੂਰਨ ਗੁਰੂ ਅਵਤਾਰ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਆਪ ਹੀ ਨਿਰੰਕਾਰ ਹਨ। ਇਸ ਤਰ੍ਹਾਂ ਸਾਰੇ ਪਾਸੇ ਹਰ ਕੋਈ ਮਨੁੱਖ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ ਗਾਇਨ ਕਰਦਾ ਹੈ।
ਜਹਾਂ ਕਹਿ ਪਾਰ ਨ ਪਾਇਓ ਜਾਈ,
ਜਿੱਧਰ ਵੀ ਦੇਖੀਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਸ ਚੱਲ ਰਿਹਾ ਹੈ ਤੇ ਪਾਰ ਨਹੀਂ ਪਾਇਆ ਜਾ ਸਕਦਾ, ਅੰਤ ਨਹੀਂ ਪੈਂਦਾ ਕਿ ਕਿੱਥੋਂ ਤੱਕ ਲੋਕ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ ਗਾਇਨ ਕਰਦੇ ਹਨ।
ਸੁਣ ਕੇ ਸਜਸ ਹੋਤ ਮਨ ਚਾਓ,
ਜਿਹੜੇ ਵੀ ਗੁਰੂ ਦੇ ਸਿੱਖ ਪਿਆਰੇ ਹਨ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ ਸਰਵਣ ਕਰਦੇ ਨੇ ਤੇ ਸਰਵਣ ਕਰਨ ਤੋਂ ਬਾਅਦ ਬੜੇ ਖੁਸ਼ ਹੋ ਜਾਂਦੇ ਨੇ ਤੇ ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ, ਤੁਹਾਡੀ ਗੱਲਾਂ ਹਰ ਪਾਸੇ ਹੋ ਰਹੀਆਂ ਹਨ, ਤੁਹਾਡੀ ਵਡਿਆਈ ਹੋ ਰਹੀ ਹੈ, ਕਿਉਂਕਿ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਜਿਸ ਨੇ ਵੀ ਭਗਤੀ ਕੀਤੀ ਹੈ ਪਰਮਾਤਮਾ ਨੇ ਉਸ ਨੂੰ ਪ੍ਰਗਟ ਕਰ ਦਿੱਤਾ ਹੈ। ਭਗਤ ਤੇ ਪ੍ਰਗਟ ਨਹੀਂ ਹੁੰਦਾ ਪਰ ਪਰਮਾਤਮਾ ਭਗਤ ਨੂੰ ਪ੍ਰਗਟ ਕਰ ਦਿੰਦਾ ਹੈ, ਉਹ ਕਿਤੇ ਵੀ ਹੋਵੇ ਤੇ ਚਾਰੇ ਪਾਸੇ ਭਗਤ ਦੀ ਵਡਿਆਈ ਹੋ ਰਹੀ ਹੈ, ਜਸ ਗਾਇਨ ਹੋ ਰਿਹਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਸ ਦੇ ਡੰਕੇ ਵੱਜ ਰਹੇ ਹਨ।
ਆਈ ਬਿਲੋ ਕੈ ਧਰ ਕੈ ਪਾਓ,
ਜਿਤਨੇ ਵੀ ਆਉਂਦੇ ਨੇ ਉਹ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਪਰ ਹਿਰਦੇ ਦੇ ਵਿੱਚ ਬੜੀ ਭਾਵਨਾ ਹੈ, ਅੰਦਰ ਇਹੀ ਸੋਚਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਆਪ ਪਰਮਾਤਮਾ ਦੇ ਸਰੂਪ ਨੇ, ਸੰਪੂਰਨ ਪਰਮਾਤਮਾ ਦਾ ਸਰੂਪ ਸਮਝ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਆਉਂਦੇ ਨੇ ਤੇ ਪੂਰਨ ਜਸ ਗਾਇਨ ਕਰਦੇ ਨੇ, ਦਰਸ਼ਨ ਕਰਕੇ ਨਿਹਾਲ ਹੁੰਦੇ ਹਨ।
ਦੂਰ ਹੋਤੇ ਸਭ ਬਦ ਬਦ ਟੋਲਾ,
ਬੜੇ ਦੂਰ ਦੂਰ ਦੇਸ਼ਾਂ ਤੋਂ ਨਗਰਾਂ ਤੋਂ ਅੱਡ 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 ਮਤਾਂ ਮਤਾਂਤਰਾਂ ਦੇ ਲੋਕ ਬੜੇ ਬੜੇ ਬ੍ਰਿੰਦ ਟੋਲੇ ਬਣਾ ਬਣਾ ਕੇ ਕਿ ਚਲੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰੀਏ। ਉਦਾਸੀਆਂ ਤੋਂ ਗੁਰਦੇਵ ਹੁਣ ਆਪਣੇ ਨਗਰ ਕਰਤਾਰਪੁਰ ਵਿਖੇ ਟਿਕੇ ਨੇ, ਸਾਰੇ ਹੀ ਚੱਲੀਏ ਜਿਵੇਂ ਅਸੀਂ ਇੱਥੋਂ ਚੱਲੀਏ ਕਿ ਚਲੋ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਚੱਲੀਏ। ਉਸ ਸਮੇਂ ਪ੍ਰਤੱਖ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਰਗੁਣ ਸਰੂਪ ਦੇ ਦਰਸ਼ਨ ਕਰਨ ਵਾਸਤੇ ਦੂਰ ਦੂਰ ਤੋਂ ਮਨੁੱਖਾਂ ਦੇ ਟੋਲੇ ਬਣ ਬਣ ਕੇ ਆਉਂਦੇ ਹਨ।
ਵੈ ਸਮੀਪ ਸੁਖ ਲਹੇ ਅਮੋਲਾ,
ਜਦੋਂ ਆ ਕੇ ਗੁਰਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ, ਦਰਸ਼ਨ ਕਰਕੇ ਗੁਰਦੇਵ ਪਾਤਸ਼ਾਹ ਜੀ ਦੇ ਬੜੇ ਸੁਖੀ ਹੋ ਜਾਂਦੇ ਨੇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ, ਗੁਰੂ ਦੇ ਦਰਸ਼ਨ ਕੀਤਿਆਂ ਜਨਮ ਅਤੇ ਮਰਨ ਦਾ ਦੁੱਖ ਚਲਾ ਜਾਂਦਾ ਹੈ। ਗੁਰਦੇਵ ਪਾਤਸ਼ਾਹ ਜਨਮ ਮਰਨ ਦੇ ਗੇੜ ਤੋਂ ਕੱਢ ਦਿੰਦੇ ਨੇ, ਉਹ ਸਮਰੱਥ ਨੇ, ਫਿਰ ਸੰਗਤਾਂ ਆਉਂਦੀਆਂ ਨੇ ਤੇ ਗੁਰਦੇਵ ਪਾਤਸ਼ਾਹ ਜੀ ਸਭ ਦੇ ਦੁੱਖ ਦੂਰ ਕਰਦੇ ਨੇ, ਸਭ ਦੀਆਂ ਝੋਲੀਆਂ ਭਰ ਦਿੰਦੇ ਨੇ ਖੁਸ਼ੀਆਂ ਦੇ ਨਾਲ, ਆਨੰਦ ਬਖਸ਼ਦੇ ਨੇ, ਖੇੜੇ ਬਖਸ਼ਦੇ ਨੇ, ਧਰਮ ਦੀ ਦਾਤ ਬਖਸ਼ਦੇ ਨੇ, ਸੱਚ ਦਾ ਪ੍ਰਤਾਪ ਬਖਸ਼ਦੇ ਹਨ।
ਸ੍ਰੀ ਨਾਨਕ ਸਾਰੇ
ਸਾਰੇ ਵੀ ਜਿੰਨੇ ਵੀ ਮਨੁੱਖ ਹੁੰਦੇ ਨੇ ਸਾਰਿਆਂ ਦੇ ਮੁਖਾਰ ਬਿੰਦ ਤੇ ਇੱਕੋ ਹੀ ਵਚਨ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਨਾਨਕ ਤੇਰੀ ਵੱਡੀ ਕਮਾਈ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧਾਂ ਨੇ ਵੀ ਸ਼ੁਭ ਬਚਨ ਬੋਲੇ, ਕੀ ਬੋਲੇ ਸਨ ਕਿ ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ, ਤੇਰੀ ਕਮਾਈ ਬੜੀ ਵੱਡੀ ਹੈ, ਅਸੀਂ ਬੜੇ ਛੋਟੇ ਹਾਂ। ਜਿਤਨੀ ਕਿਸੇ ਦੀ ਵੱਡੀ ਕਮਾਈ ਉਤਨਾ ਵੱਡਾ ਬੰਦਾ, ਕਮਾਈ ਨਾਲ ਧਰਮ ਵੱਡਾ ਮੰਨਦਾ ਹੈ, ਹੋਰ ਕਿਸੇ ਫਿਰਕਾ ਪ੍ਰਸਤੀ ਨਾਲ ਵੱਡਾ ਨਹੀਂ ਹੋ ਸਕਦਾ। ਜਿਤਨੀ ਕਿਸੇ ਦੀ ਬੰਦਗੀ ਉਤਨਾ ਕੁ ਵੱਡਾ। ਹੁਣ ਹੇਮਕੁੰਟ ਪਰਬਤ ਤੇ ਜਾ ਕੇ ਅਗਰ ਪ੍ਰਮਾਤਮਾ ਦੁਸ਼ਟ ਦਮਨ ਨੂੰ ਇੱਕ ਗੱਲ ਕਹਿੰਦਾ ਤੈਨੂੰ ਜਾਣਾ ਪਏਗਾ, ਤੇ ਤਾਂ ਕਿਹਾ ਸੀ ਕਿ ਕਮਾਈ ਬੜੀ ਵੱਡੀ ਸੀ, ਇੱਕ ਰੂਪ ਦਵੈ ਤੇ ਏਕ ਰੂਪ ਹੋ ਗਏ, ਰੱਬ ਦਾ ਰੂਪ ਹੀ ਹੋ ਗਏ ਸਨ, ਤੇ ਕਿਹਾ ਸੀ ਕਿ ਜਾਣਾ ਪੈਣਾ ਪੁੱਤਰ ਤੈਨੂੰ। ਤੇ ਕਿਉਂ ਕਿਹਾ ਸੀ? ਬੜੀ ਵੱਡੀ ਕਮਾਈ ਸੀ ਦਸਮ ਪਾਤਸ਼ਾਹ ਦੀ, ਤਾਂ ਤੇ ਸੰਸਾਰ ਚ ਉਹਨਾਂ ਨੂੰ ਭੇਜਿਆ ਸੀ, ਆਪਣਾ ਸੁਤ ਮੈਂ ਤੋਹੇ ਨਿਵਾਜ ਆਪਣਾ ਪੁੱਤਰ ਬਣਾ ਕੇ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ ਚਾਰੇ ਪਾਸੇ ਫੈਲਿਆ, ਸਾਰੇ ਕਹਿੰਦੇ ਨੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਤੁਸੀਂ ਧੰਨ ਹੋ,
ਉਪਮਾ ਕੇ ਜਦ ਸਰਬ ਉਚਾਰੇ।
ਇਸ ਤਰ੍ਹਾਂ ਸਾਰੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਪਮਾ ਜਸ ਕੀਰਤੀ ਗਾਇਨ ਕਰਦੇ ਨੇ।
ਇੱਕ ਸਮੇਂ ਸੰਗਤ ਬਹੁ ਆਈ,
ਇੱਕ ਸਮਾਂ ਬਣਿਆ ਤੇ ਕਰਤਾਰਪੁਰ ਵਿਖੇ ਕਿਸੇ ਨਗਰ ਤੋਂ ਕਿਸੇ ਇਲਾਕੇ ਤੋਂ ਹਰ ਪਾਸਿਓ ਜੁੜ ਜੁੜ ਕੇ ਬੜੀ ਭਾਰੀ ਸੰਗਤ ਦਾ ਸੰਗਠਨ ਸਮੂਹ ਆਇਆ।
ਚਹੋ ਦਿਸ ਤੇ ਕਛ ਗਣੀ ਨਾ ਜਾਏ,
ਚਾਰੇ ਹੀ ਦਿਸ਼ਾਵਾਂ ਤੋਂ ਪੂਰਬ ਪੱਛਮ ਉੱਤਰ ਦੱਖਣ ਤੋਂ ਸੰਗਤਾਂ ਚੱਲ ਚੱਲ ਕੇ ਆਈਆਂ ਤੇ ਗਿਣਤੀ ਨਹੀਂ ਸੀ ਹੁੰਦੀ, ਕਹਿੰਦੇ ਨੇ ਹਜ਼ਾਰਾਂ ਦੇ ਹਿਸਾਬ ਦੇ ਨਾਲ ਸੰਗਤ ਸੀ।
ਕਈ ਹਜ਼ਾਰ ਨਗਰ ਕਰਤਾਰਾ,
ਕਈ ਹਜ਼ਾਰਾਂ ਸੰਗਤਾਂ ਸਨ ਤੇ ਸੰਗਤਾਂ ਨੇ ਉਤਾਰਾ ਨਗਰ ਦੇ ਚਾਰੇ ਪਾਸੇ ਕਰ ਲਿਆ, ਕਰਤਾਰਪੁਰ ਦੇ ਚਾਰੇ ਪਾਸੇ ਡੇਰੇ ਲਾ ਲਏ।
ਮਾਨਵ ਮਿਲੇ ਨਾ ਪਾਇਤ ਪਾਰਾ,
ਕਿਤਨੇ ਕੁ ਮਨੁੱਖ ਸਨ ਗਿਣੇ ਨਹੀਂ ਸਨ ਜਾਂਦੇ, ਬਹੁਤ ਜ਼ਿਆਦਾ ਸੰਗਤ ਸੀ।
ਸਾਰੇ ਕਾਮਨਾ ਦਰਸ਼ਨ ਕਰਹੀ,
ਸਾਰੇ ਹੀ ਹਿਰਦੇ ਦੇ ਵਿੱਚ ਸ਼ੁਭ ਮਨੋਕਾਮਨਾਵਾਂ ਧਾਰ ਕੇ ਤੇ ਗੁਰੂਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਸਨ। ਚਲੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰੀਏ।
ਬਿਨ ਸੰਸੇ ਮਨ ਬਾਂਛਿਤ ਪੁਰ ਹੈ,
ਬਿਨਾ ਸ਼ੰਕੇ ਤੋਂ ਸਾਰਿਆਂ ਦੇ ਮਨ ਦੀਆਂ ਜੋ ਇੱਛਾਵਾਂ ਸ਼ੁਭ ਮਨੋਕਾਮਨਾਵਾਂ ਸੰਪੂਰਨ ਕਰਦੇ ਸਨ, ਅਸ਼ੁਭ ਮਨੋਕਾਮਨਾਵਾਂ ਦਾ ਅੰਤ ਕਰਦੇ ਸਨ ਗੁਰੂ ਨਾਨਕ ਦੇਵ ਜੀ।
ਬੇਪਾਵਰ ਕੀਨ ਬਸੇਰਾ,
ਇਸ ਤਰ੍ਹਾਂ ਦਰਸ਼ਨ ਕਰਦਿਆਂ ਕਰਦਿਆਂ ਤੇ ਰਾਤ ਹੋ ਗਈ, ਸੰਗਤ ਆਈ ਜਾ ਰਹੀ ਸੀ ਤੇ ਸੰਗਤ ਜਾ ਨਹੀਂ ਸਕੀ ਵਾਪਸ, ਤੇ ਸੰਗਤ ਨੂੰ ਰਾਤ ਪੈ ਗਈ।
ਹੋਰ ਕੇ ਚੌਂਦਿਸ ਪਸਰੇ ਡੇਰਾ,
ਫਿਰ ਸੰਗਤ ਨੇ ਇੱਕ ਵਿਚਾਰ ਕੀਤਾ, ਸੰਗਤ ਬਹੁਤ ਜ਼ਿਆਦਾ ਸੀ, ਹੁਣ ਕਿੱਥੇ ਰਾਤ ਗੁਜ਼ਾਰਨ ਕੀਤੀ ਜਾਏ, ਤੇ ਫਿਰ ਨਗਰ ਦੇ ਚਾਰੇ ਪਾਸੇ ਲਾ ਕੇ ਪੜਾ ਤੇ ਸੰਗਤ ਆਪੋ ਆਪਣੇ ਤੰਬੂਆਂ ਦੇ ਵਿੱਚ ਆਪੋ ਆਪਣੇ ਕਨਾਤਾਂ ਦੇ ਵਿੱਚ ਉਹਨਾਂ ਨੇ ਆਪਣੇ ਆਸਨ ਲਾ ਲਏ ਤੇ ਉੱਥੇ ਬਿਰਾਜਮਾਨ ਹੋ ਗਈਆਂ ਸੰਗਤਾਂ।
ਤਦ ਹੀ ਘਟ ਘੂਮਰ ਕਰਿਆਈ,
ਪ੍ਰਮਾਤਮਾ ਦੀ ਨੇਤ ਉਸੇ ਵਕਤ ਬਹੁਤ ਬੱਦਲ ਹਨੇਰੀ ਚੜ ਕੇ ਆ ਗਈ।
ਬਰਖਤ ਜਲ ਕੀ ਸ਼ਹਿਬਰ ਲਾਈ,
ਬੜਾ ਮੀਂਹ ਪੈਣ ਲੱਗ ਗਿਆ, ਇਤਨਾ ਕ ਮੀਂਹ ਪਿਆ ਬਹੁਤ ਜ਼ਿਆਦਾ, ਜਿਹੜਾ ਦੇਖਿਆ ਨਹੀਂ ਸੀ ਜਾਂਦਾ, ਬਹੁਤ ਜ਼ਿਆਦਾ ਹਰ ਪਾਸੇ ਪਾਣੀ ਪਾਣੀ ਹੋ ਗਿਆ।
ਬੀਤੀ ਨਿਸ ਭੁਨ ਪਾਪੁਨ ਸਾਰਾ,
ਸਾਰੀ ਰਾਤ ਮੀਂਹ ਪੈਂਦਾ ਰਿਹਾ ਤੇ ਫਿਰ ਅੰਮ੍ਰਿਤ ਵੇਲਾ ਸਵੇਰ ਹੋ ਗਈ।
ਸਗਰੋ ਦਿਵਸ ਪਰਤ ਰਹੇ ਉਬਾਰਾ,
ਤੇ ਉਸ ਜਦੋਂ ਸਵੇਰ ਹੋਈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਮੀਂਹ ਪੈਂਦਾ ਰਿਹਾ ਸਾਰਾ ਦਿਨ, ਚਾਰੇ ਪਾਸੇ ਆਬ ਆਬ ਤੋਂ ਭਾਵ ਪਾਣੀ ਪਾਣੀ ਹੋ ਗਿਆ।
ਬਹੁਰ ਨਾ ਹਟੀ ਬੀਤੇ ਦਿਨ ਦੋ,
ਦੋ ਦਿਨ ਬੀਤ ਗਏ ਤੇ ਬਿਲਕੁਲ ਇੱਕ ਸੈਕਿੰਡ ਵਾਸਤੇ ਵੀ ਮੀਂਹ ਨਹੀਂ ਰੁਕਿਆ ਤੇ ਮੀਂਹ ਪੈਂਦਾ ਰਿਹਾ, ਬਾਰਿਸ਼ ਹੁੰਦੀ ਰਹੀ।
ਬਿਨ ਹਾਰਿਆ ਤੁਰ ਸਭ ਕੋ,
ਸਾਰੇ ਹੀ ਜਿਤਨੀ ਵੀ ਸੰਗਤਾਂ ਸਨ ਮੀਂਹ ਦੇ ਕਾਰਨ ਨਾ ਤੇ ਭੋਜਨ ਪੱਕ ਸਕਿਆ ਤੇ ਨਾ ਹੀ ਕਿਸੇ ਨੇ ਪ੍ਰਸ਼ਾਦਾ ਛਕਿਆ। ਸਾਰੀਆਂ ਸੰਗਤਾਂ ਵਿਆਕੁਲ ਹੋ ਗਈਆਂ ਕਿ ਦੋ ਦਿਨ ਹੋ ਗਏ ਨੇ ਅੰਨ ਦਾ ਦਾਣਾ ਅੰਦਰ ਨਹੀਂ ਗਿਆ। ਸਾਰੀ ਸੰਗਤ ਦੁੱਖ ਦੇ ਨਾਲ ਬੜੀ ਵਿਆਕੁਲ ਹੋ ਗਈ ਭੁੱਖ ਦੇ ਨਾਲ।
ਭੋਜਨ ਕਰਨ ਨਹੀਂ ਵਿਧ ਹੋਈ,
ਭੋਜਨ ਬਣਾਉਣ ਦਾ ਵੀ ਕੋਈ ਵਿਧ ਢੰਗ ਨਹੀਂ ਲੱਭ ਸਕਿਆ ਤੇ ਨਾ ਹੀ ਕਿਸੇ ਨੇ ਕੋਈ ਭੋਜਨ ਛਕਿਆ, ਤੇ ਹਜ਼ਾਰਾਂ ਦੇ ਹਿਸਾਬ ਦੇ ਨਾਲ ਸੰਗਤ ਸੀ, ਕਿਸੇ ਨੇ ਭੋਜਨ ਨਹੀਂ ਛਕਿਆ। ਪ੍ਰਸ਼ਾਦੇ ਤੋਂ ਬਿਨਾਂ ਸੰਗਤ ਵਿਆਕੁਲ ਹੋ ਗਈ, ਪ੍ਰਸ਼ਾਦਾ ਭੁੱਖ ਬੜੀ ਵੱਡਾ ਦੁੱਖ ਹੁੰਦਾ ਤੇ ਭੁੱਖ ਦੇ ਨਾਲ ਸਾਰੇ ਦੁਖੀ ਹੋ ਗਏ।
ਭੁੱਖੀ ਬਹੁਤ ਭਈ ਸਭ ਲੋਈ,
ਸਾਰੇ ਲੋਕੀ ਹਾਏ ਹਾਏ ਕਰਨ ਲੱਗ ਗਏ ਕਿ ਇਤਨੀ ਭੁੱਖ ਲੱਗੀ ਹੈ, ਬਾਹਰ ਮੀਂਹ ਨਹੀਂ ਰੁਕ ਰਿਹਾ, ਇੱਕ ਸੈਕਿੰਡ ਵਾਸਤੇ ਮੀਂਹ ਨਹੀਂ ਰੁਕਿਆ।
ਅਵਸਰ ਕਰਨ ਨਾ ਪਾਏ ਆਹਾਰਾ,
ਕੋਈ ਵੀ ਕਿਸੇ ਨੂੰ ਮੌਕਾ ਨਹੀਂ ਲੱਗਿਆ, ਸਮਾਂ ਨਹੀਂ ਲੱਗਾ, ਪ੍ਰਸ਼ਾਦਾ ਕਿੱਥੋਂ ਲਿਆਏ, ਕਿਵੇਂ ਛਕੇ, ਕਿਤਨਾ ਕੁ ਛਕੇ, ਕਿਸੇ ਨੂੰ ਪ੍ਰਸ਼ਾਦੇ ਦੀ ਸੁਝੀ ਨਹੀਂ, ਪ੍ਰਸ਼ਾਦਾ ਮਿਲ ਨਹੀਂ ਸਕਿਆ।
ਜਹਾਂ ਜਹਾਂ ਪਸਰ ਰਹੇ ਹੋ ਬਹੁ ਬਾਰਾ,
ਜਿੱਧਰ ਵੀ ਦੇਖਦੇ ਨੇ ਹਰ ਪਾਸੇ ਬਾਰ ਪਾਣੀ ਹੀ ਪਾਣੀ, ਕਿੱਧਰ ਜਾਣ ਕਿੱਥੇ ਜਾਣ, ਹਜ਼ਾਰਾਂ ਦੇ ਹਿਸਾਬ ਦੇ ਨਾਲ ਸੰਗਤਾਂ, ਕੁਛ ਸਮਝ ਨਹੀਂ ਆਉਂਦੀ ਤੇ ਪਾਣੀ ਦੇ ਵਿੱਚ ਪ੍ਰਸ਼ਾਦੇ ਦਾ ਪ੍ਰਬੰਧ ਨਹੀਂ ਹੋ ਸਕਿਆ।
ਸ੍ਰੀ ਗੁਰੂ ਤਬ ਧਰਮਸਾਲ ਮਜਾਰੀ,
ਗੁਰੂ ਨਾਨਕ ਦੇਵ ਮਹਾਰਾਜ ਉਸ ਸਮੇਂ ਦੇ ਦੌਰਾਨ ਅੰਦਰ ਧਰਮਸ਼ਾਲਾ ਗੁਰਦੁਆਰੇ ਦੇ ਵਿੱਚ ਬਿਰਾਜਮਾਨ ਸਨ।
ਬੈਠੇ ਹੋ ਤੇ ਭੀੜ ਤੈ ਭਾਰੀ,
ਗੁਰਦੇਵ ਪਾਤਸ਼ਾਹ ਜਿੱਥੇ ਬਿਰਾਜਮਾਨ ਸਨ ਸੰਗਤਾਂ ਦੀ ਭੀੜ ਲੱਗੀ ਹੋਈ ਸੀ, ਝੁੰਡ ਸੀ, ਬਹੁਤ ਸਾਰੀਆਂ ਸੰਗਤਾਂ ਸਨ।
ਦੋਹਰਾ ਸ੍ਰੀ ਚੰਦ ਲਖਮੀ ਚੰਦ ਪ੍ਰਿਤ ਲਹਿਣਾ ਅਰ ਨਰ ਬ੍ਰਿੰਦ,
ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਅਤੇ ਭਾਈ ਲਹਿਣਾ ਜੀ ਤੇ ਹੋਰ ਜਿਤਨੇ ਵੀ ਸਨਮੁਖ ਵੱਡੇ ਵੱਡੇ ਸੇਵਕ ਸਿੱਖ ਗੁਰਸਿੱਖ ਦਾਸ ਸਨ, ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੀਪ ਨੇੜੇ ਬੈਠੇ ਹੋਏ ਸਨ।
ਬੈਠੇ ਸਰਬ ਸਮੀਪ ਹੀ ਮਦ ਬੇਦੀ ਕੁਲ ਚੰਦ,
ਸਾਰੇ ਨੇੜੇ ਬੈਠੇ ਹੋਏ ਸਨ ਤੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਆਪ ਬਿਰਾਜਮਾਨ ਸਨ।
ਸਭ ਸੰਗਤ ਕੀ ਭੁੱਖ ਬਸਾਲਾ,
ਸਾਰੀ ਸੰਗਤ ਭੁੱਖ ਦੇ ਨਾਲ ਤਰਾਹੀਮਾਨ ਕਰ ਰਹੀ ਸੀ, ਹਾਏ ਹਾਏ ਕਰ ਰਹੀ ਸੀ ਤੇ ਗੁਰਦੇਵ ਪਾਤਸ਼ਾਹ ਜੀ ਨੂੰ ਇਹ ਗੱਲ ਸਮਝ ਆ ਗਈ ਸੀ। ਗੁਰਦੇਵ ਪਾਤਸ਼ਾਹ ਜਾਨੀ ਜਾਣ ਸਨ ਕਿ ਸੰਗਤ ਨੂੰ ਪ੍ਰਸ਼ਾਦਾ ਨਹੀਂ ਮਿਲਿਆ, ਸੰਗਤ ਵਿਆਕੁਲ ਹੈ।
ਵਿਆਪੀ ਪੀਰਾ ਲਖੀ ਕਿਰਪਾਲਾ,
ਗੁਰਦੇਵ ਪਾਤਸ਼ਾਹ ਜੀ ਨੇ ਜਾਣ ਲਿਆ ਕਿ ਪੀੜ ਦੇ ਵਿੱਚ ਹੈ ਸੰਗਤ, ਭੁੱਖ ਦੀ ਪੀੜ ਵਿਆਪਕ ਹੈ, ਸਾਰੇ ਬੜੇ ਦੁਖੀ ਨੇ ਭੁੱਖ ਦੇ ਨਾਲ।
ਸ੍ਰੀ ਚੰਦ ਹੈ ਕੋ ਆਏ ਸਕੀਨੰਗ,
ਗੁਰੂ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਇਹ ਸਾਰਾ ਨਜ਼ਾਰਾ ਵੇਖਿਆ, ਵੈਸੇ ਤੇ ਸਾਰਾ ਕਰਨ ਵਾਲੇ ਉਹ ਆਪ ਹੀ ਸਨ ਕਿਉਂਕਿ ਇੱਕ ਕੋਤਕ ਵਰਤਾਨਾ ਸੀ, ਉਹ ਕੋਤਕ ਹੁਣ ਵਰਤਾਂਦੇ ਨੇ ਕਿ ਇਸ ਪਾਣੀ ਦੇ ਨਾਲ, ਇਸ ਮੀਂਹ ਝੱਖੜ ਝਾਂਗੀ ਦੇ ਨਾਲ ਗੁਰਦੇਵ ਨੇ ਕੀ ਕੋਤਕ ਵਿਖਾਣਾ ਸੀ। ਬਾਬਾ ਸ਼੍ਰੀ ਚੰਦ ਜੀ ਨੂੰ ਗੁਰਦੇਵ ਪਾਤਸ਼ਾਹ ਜੀ ਨੇ ਆਗਿਆ ਕੀਤੀ, ਇੱਕ ਹੁਕਮ ਕੀਤਾ,
ਵਰਖਾ ਹੋਤ ਬਿਤੇ ਦਿਨ ਤੀਨੰਗ,
ਕਿ ਸ਼੍ਰੀ ਚੰਦ ਤਿੰਨ ਦਿਨ ਹੋ ਗਏ ਨੇ, ਮੀਂਹ ਬਹੁਤ ਜ਼ਿਆਦਾ ਪੈ ਰਿਹਾ ਤੇ ਸੰਗਤ ਬੜੇ ਬੇਹਾਲ ਦੇ ਵਿੱਚ ਹੈ, ਪ੍ਰਸ਼ਾਦਾ ਪਾਣੀ ਮਿਲ ਨਹੀਂ ਸਕਿਆ ਤੇ ਉਧਰੋਂ ਮੀਂਹ ਵੀ ਤਿੰਨ ਦਿਨ ਕੰਟੀਨਿਊ ਪੈਂਦਾ ਰਿਹਾ ਤੇ ਮੀਂਹ ਰੁਕਿਆ ਨੀ, ਰੋਜ਼ ਪਈ ਜਾ ਰਿਹਾ ਹੈ।
ਈਸ਼ਦਾ ਤੁਰ ਸੰਗਤ ਪੂਰੀ,
ਜਿਤਨੀ ਵੀ ਸੰਗਤ ਹੈ ਬਾਹਰ ਨਗਰ ਦੇ ਵਿੱਚ, ਧਰਮਸ਼ਾਲਾ ਦੇ ਵਿੱਚ, ਚਾਰੇ ਪਾਸੇ ਕਰਤਾਰਪੁਰ ਦੇ, ਬੜੀ ਵਿਆਕੁਲ ਹੈ ਸੰਗਤ, ਭੁੱਖ ਦੇ ਨਾਲ, ਸ਼ੁਧਾ ਤੁਰ ਤੋਂ ਭਾਵ ਭੁੱਖ ਦੇ ਨਾਲ ਦੁਖੀ, ਭੁੱਖ ਦੇ ਨਾਲ ਸਾਰੀ ਸੰਗਤ ਬੜੀ ਦੁਖੀ ਹੈ।
ਉਠੋ ਤਾਤ ਕੀ ਜੈ ਕ੍ਰਿਤ ਰੂਰੀ,
ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ, ਐ ਪੁੱਤਰ ਉੱਠ ਤੇ ਇੱਕ ਕੰਮ ਕਰ ਜਿਹੜਾ ਅਸੀਂ ਤੈਨੂੰ ਦੱਸਣੇ ਆ, ਉਸ ਕੰਮ ਦੇ ਨਾਲ ਸੰਗਤ ਦੀ ਭੁੱਖ ਦੂਰ ਹੋ ਜਾਏਗੀ।
ਬਾਹਰ ਕਿੱਕਰ ਕੇ ਵਹਿਰ ਜੋ ਠਾਂਡੇ,
ਬਾਹਰ ਤੂੰ ਜਾਏਗਾ ਨਾ ਜਦੋਂ ਤੇ ਬਾਹਰ ਤੈਨੂੰ ਨਜ਼ਰ ਆਉਣਗੇ ਕਿੱਕਰ ਦੇ ਬੜੇ ਜ਼ਿਆਦਾ ਰੁੱਖ ਖੜੇ ਨੇ ਧਰਮਸ਼ਾਲਾ ਤੋਂ ਬਾਹਰ, ਜਿੱਥੇ ਜਿੱਥੇ ਤੂੰ ਰੁੱਖ ਦੇਖੇ ਉਹਨਾਂ ਦੇ ਉੱਪਰ ਚੜ ਜਾਵੀ,
ਚਾੜੀ ਉੱਪਰ ਝੁੰਨੋ ਗਹਿ ਗਾਡੇ,
ਉੱਤੇ ਚੜ ਕੇ ਤੇ ਸਾਰਿਆਂ ਦੇ ਡਾਲਾਂ ਨੂੰ ਚੰਗੀ ਤਰ੍ਹਾਂ ਝੁੰਨਣ ਲੱਗ ਜਾਵੀ, ਹਿਲਾਣ ਲੱਗ ਜਾਵੀ,
ਅਣਕ ਪ੍ਰਕਾਰ ਹਾਰ ਸੋ ਗ੍ਰਹੀ,
ਬੇਅੰਤ ਤਰ੍ਹਾਂ ਦੇ ਉੱਤਰੋਂ ਪਦਾਰਥ ਡਿੱਗਣਗੇ, ਮਿਠਾਈਆਂ, ਪੂੜੇ, ਫਲ, ਫਰੂਟ, ਸਬਜ਼ੀ, ਸਭ ਕੁਛ ਪਦਾਰਥ ਚੰਗੀ ਤਰ੍ਹਾਂ ਦੇ ਸੋਹਣੇ ਭੋਜਨ ਉਪਰੋਂ ਗਿਰਨਗੇ।
ਸੰਗਤ ਖਾਏ ਸ਼ੁਦਾ ਕੋ ਹਰਹੀ,
ਜਿਤਨੀ ਵੀ ਸੰਗਤ ਹੈ ਉਹ ਪ੍ਰਸ਼ਾਦਾ ਛਕ ਲਵੇਗੀ, ਭੋਜਨ ਛਕ ਲਵੇਗੀ, ਜਦੋਂ ਰੱਜ ਜਾਵੇਗੀ,
ਹੋਰ ਜਦੋਂ ਬਰਖਾ ਹਟ ਜਾਏ,
ਫਿਰ ਜਦੋਂ ਬਰਖਾ ਹਟ ਜਾਵੇਗੀ ਸਾਰੇ ਇੱਕ ਪਾਸੇ ਹਟ ਜਾਣਗੇ, ਜਦੋਂ ਪ੍ਰਸ਼ਾਦਾ ਛਕ ਲੈਣਗੇ ਮੀਂਹ ਰੁਕ ਜਾਵੇਗਾ,
ਓਏ ਸੁਖੀ ਤਬ ਸਦਨ ਸਜਾ ਹੈ,
ਸਾਰੇ ਬੜੇ ਸੁਖ ਦੇ ਨਾਲ ਦਰਸ਼ਨ ਕਰਕੇ ਪ੍ਰਸ਼ਾਦਾ ਛਕ ਕੇ ਆਪਣੇ ਘਰਾਂ ਨੂੰ ਚਲੇ ਜਾਣਗੇ।
ਸ੍ਰੀ ਚੰਦ ਬਾਣੀ ਸੁਣ ਤਬ ਪ੍ਰਾਹੀ,
ਜਦੋਂ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਇਹ ਪਵਿੱਤਰ ਬਚਨ ਸੁਣੇ,
ਇਤ ਕੇ ਬਚ ਪ੍ਰਤੀਤ ਜਸ ਨਾਹੀ,
ਮਨ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨਾਂ ਦੇ ਉੱਤੇ ਪੂਰਨ ਭਰੋਸਾ ਨਹੀਂ ਆਇਆ ਕਿ ਇਹ ਕਿਹੜੀ ਕਲਾ ਵਰਤਾ ਰਹੇ ਨੇ, ਰੁੱਖਾਂ ਦੇ ਉੱਤੋਂ ਅੱਜ ਤੱਕ ਮਿਠਾਈਆਂ ਕਿੱਥੇ ਡਿੱਗੀਆਂ ਨੇ, ਤੇ ਮਨ ਦੇ ਵਿੱਚ ਭਰੋਸਾ ਨਹੀਂ ਬੱਜਾ ਸ਼੍ਰੀ ਚੰਦ ਦੇ,
ਬਿਟਪਣ ਸੰਗ ਅਸਨ ਕਿਨ ਲਾਇਓ,
ਤੇ ਮਨ ਦੇ ਵਿੱਚ ਵਿਚਾਰ ਕੀਤੀ ਤੇ ਕਹਿਣ ਲੱਗੇ ਬਿਟਪਣ ਵਰਖਾਂ ਦੇ ਨਾਲ, ਰੁੱਖਾਂ ਦੇ ਨਾਲ, ਵਰਖਾਂ ਦੇ ਨਾਲ, ਪੇੜ ਪੌਦਿਆਂ ਦੇ ਨਾਲ ਕਿੰਨਾ ਨੇ ਮਿਠਾਈਆਂ ਬਣ ਦਿੱਤੀਆਂ ਨੇ, ਤੇ ਕਦੋਂ ਮਿਠਾਈਆਂ ਉੱਗੀਆਂ ਨੇ ਪੇੜ ਪੌਦਿਆਂ ਚੋਂ,
ਆਪ ਲੋਕਿਓ ਨੇ ਕਿਸ ਸੁਣਾਇਓ,
ਅੱਜ ਤੱਕ ਨਾ ਤੇ ਅਸੀਂ ਕਦੀ ਇਹ ਗੱਲ ਦੇਖਣ ਚ ਆਈ ਹੈ ਤੇ ਨਾ ਅੱਜ ਤੱਕ ਕਿਸੇ ਸਿਆਣੇ ਬਜੁਰਗ ਜਾਂ ਕਿਸੇ ਮਹਾਂਪੁਰਸ਼ ਕੋਲੋਂ ਇਹ ਗੱਲ ਸੁਣੀ ਹੈ ਜਿਹੜੀ ਤੁਸੀਂ ਕਰ ਰਹੇ ਹੋ,
ਪੂਰਵ ਕਦੇ ਨਾ ਹੋਈ ਐਸੇ,
ਅੱਜ ਤੋਂ ਪਹਿਲਾਂ ਤੇ ਕਦੀ ਇਹ ਕੰਮ ਹੋਇਆ ਹੀ ਨਹੀਂ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਰੁੱਖ ਤੇ ਜਾ ਕੇ ਚੜ ਜਾਵੋ ਤੇ ਰੁੱਖ ਤੋਂ ਮਿਠਾਈਆਂ ਡਿੱਗਣਗੀਆਂ,
ਆਪ ਬਚਨ ਭਗਤ ਹੋ ਜੈਸੇ,
ਜਿਵੇਂ ਤੁਸੀਂ ਬਚਨ ਕਹਿ ਰਹੇ ਹੋ ਇਸ ਤਰ੍ਹਾਂ ਕਦੀ ਹੋਇਆ ਹੀ ਨਹੀਂ।
ਸਿੱਦ ਮੁਨੀ ਅਰਜੇ ਅਵਤਾਰ,
ਸਿੱਧ ਮੁਨੀਸ਼ਰ ਵੱਡੇ ਵੱਡੇ ਜਪੀਸ਼ਰ ਜਿਤਨੇ ਵੀ ਅਵਤਾਰ ਸੰਤ ਪੈਗੰਬਰ ਔਲੀਏ ਪੀਰ ਮਹਾਪੁਰਸ਼ ਸਾਧ ਬ੍ਰਹਮ ਗਿਆਨੀ ਹੋਏ ਹਨ,
ਆਸਨ ਬਚਨੇ ਉਚਾਰਾ,
ਕਿਸੇ ਨੇ ਵੀ ਇਹ ਗੱਲ ਨਹੀਂ ਕੀਤੀ ਜਿਹੜੀ ਤੁਸੀਂ ਅੱਜ ਕਰ ਦਿੱਤੀ ਹੈ, ਕਿਉਂਕਿ ਵਿਦਵਾਨ ਸਨ ਬਾਬਾ ਸ਼੍ਰੀ ਚੰਦ, ਵੇਦਾਂ ਸ਼ਾਸਤਰਾਂ ਦੇ ਗਿਆਤੇ ਸਨ, ਬਹੁਤ ਵੱਡੇ ਵਿਦਵਾਨ ਸਨ ਤੇ ਵਿਦਵਤਾ ਸੀ ਕੋਲ, ਤੇ ਵਿਦਵਤਾ ਦੇ ਨਾਲ ਹੋਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਤੋਲ ਰਹੇ ਨੇ। ਗੁਰੂ ਨਾਨਕ ਸਾਹਿਬ ਨੂੰ ਦਿਮਾਗ ਦੇ ਨਾਲ ਨਹੀਂ ਤੋਲਣਾ, ਹਿਰਦੇ ਦੇ ਨਾਲ ਤੋਲਣਾ, ਦਿਮਾਗ ਤੇ ਕਹਿ ਦੇਗਾ ਹੁਣ ਕਹਿ ਦੇਣ ਗੁਰਦੇਵ ਪਾਤਸ਼ਾਹ, ਤੇ ਹੁਣ ਕੀ ਕਹੇਗਾ ਬੰਦਾ, ਕਦੀ ਮੰਨੇਗਾ ਇਹ ਗੱਲ ਕਿ ਬਾਹਰ ਰੁੱਖ ਹੈ ਤੇ ਉਹਨੂੰ ਜਾ ਕੇ ਹਿਲਾਈਏ, ਜਾਂ ਬਾਹਰ ਖੰਭ ਹੈ ਤੇ ਉਹਦੇ ਤੋਂ ਗੁਲਾਬ ਜਾਮਨ ਟਪਕਣਗੇ, ਬਰਫੀਆਂ ਟਪਕਣਗੀਆਂ, ਲੱਡੂ ਟਪਕਣਗੇ, ਗੁਰਦੇਵ ਤਾਂ ਕਹਿੰਦੇ ਨੇ ਟਪਕਣਗੇ, ਤੁਸੀਂ ਜਾਓ ਪਰ ਅਕਲ ਕਿਹਦੀ ਮੰਨੇਗੀ? ਕਿਸੇ ਦੀ ਵੀ ਨਹੀਂ ਮੰਨੇਗੀ। ਜੇ ਬਾਬਾ ਸ਼੍ਰੀ ਚੰਦ ਮੁਨਕਰ ਹੋ ਗਏ ਤੇ ਜੇ ਗੁਸਤਾਖੀ ਮਾਫ ਸਾਡੇ ਚੋ ਕੋਈ ਬੈਠਾ ਹੁੰਦਾ ਤੇ ਸ਼ਾਇਦ ਅਸੀਂ ਵੀ ਇਹੀ ਕੰਮ ਕਰਦੇ ਕਿ ਗੁਰਦੇਵ ਪਾਤਸ਼ਾਹ ਰੁੱਖਾਂ ਤੋਂ ਵੀ ਕਦੀ ਮਿਠਾਈਆਂ ਟਪਕੀਆਂ ਨੇ ਜਾਂ ਇਹ ਕੰਮ ਟਪਕੇ ਨੇ ਤੇ ਜਿੱਥੇ ਅਵਸਥਾ ਸੀ ਬਾਬਾ ਸ਼੍ਰੀ ਚੰਦ ਦੀ ਉਹਨਾਂ ਨੇ ਕਹਿ ਦਿੱਤੇ ਬਚਨ ਜਿਵੇਂ ਤੁਸੀਂ ਗੱਲ ਕੀਤੀ ਹੈ ਅੱਜ ਤੇ ਤੁਸੀਂ ਬਿਲਕੁਲ ਉਲਟ ਗੱਲ ਕਰ ਦਿੱਤੀ। ਅੱਜ ਤੱਕ ਦੁਨੀਆਂ ਚ ਕੰਮ ਹੋਇਆ ਨੀ ਜਿਹੜਾ ਤੁਸੀਂ ਕਹਿ ਰਹੇ ਹੋ।
ਨਾ ਕਰੋ ਨਰ ਵੀ ਚਲ ਜਾਵੋ
ਤੇ ਤੁਸੀਂ ਕਦੀ ਜਿਹੜਾ ਕੰਮ ਕਹਿ ਰਹੇ ਹੋ ਮੈਂ ਤੇ ਕਰ ਨੀ ਸਕਦਾ ਕਿਉਂਕਿ ਮੈਨੂੰ ਆਉਂਦੀ ਹੈ ਸ਼ਰਮ। ਮੈਂ ਜਾ ਕੇ ਕਿੱਕਰ ਦੇ ਉੱਤੇ ਚੜ ਜਾਵਾਂ, ਹਿਲਾਵਾਂ, ਉੱਤੋਂ ਕੁਛ ਡਿੱਗੇ ਨਾ ਲੋਕੀ ਮੇਰੇ ਤੇ ਹੱਸਣਗੇ। ਹੰਕਾਰ, ਹੰਕਾਰ ਛੱਡਣਾ ਬੜੀ ਛੋਟੀ ਗੱਲ ਨਹੀਂ ਹੈਗੀ। ਗੁਰੂ ਨਾਨਕ ਦੇਵ ਮਹਾਰਾਜ ਕਰ ਰਹੇ ਨੇ ਪ੍ਰੀਖਿਆ ਤੇ ਲੈ ਰਹੇ ਨੇ ਪਹਿਲਾਂ ਪ੍ਰੀਖਿਆ ਆਪਣੇ ਪੁੱਤਰਾਂ ਦੀ ਕਿ ਕੱਲ ਨੂੰ ਸੰਸਾਰ ਇਹ ਨਾ ਕਹਿ ਦੇਵੇ ਕਿ ਬਾਬਾ ਸ਼੍ਰੀ ਚੰਦ ਤੇ ਬ੍ਰਹਮ ਗਿਆਨੀ ਸਨ, ਗੱਦੀ ਭਾਈ ਲੈਣੇ ਨੂੰ ਕਿਉਂ ਦਿੱਤੀ। ਸੰਸਾਰ ਸਵਾਲ ਕਰ ਸਕਦਾ ਸੀ ਅੱਜ ਵੀ ਇਤਿਹਾਸ, ਅਗਰ ਇਸ ਪ੍ਰੀਖਿਆ ਦੇ ਵਿੱਚ ਗੁਰੂ ਨਾਨਕ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਨੂੰ ਇੱਕ ਪਾਸੇ ਕਰਕੇ ਗੱਦੀ ਭਾਈ ਲੈਣੇ ਨੂੰ ਦੇ ਦਿੰਦੇ ਤੇ ਅੱਜ ਵਿਦਵਾਨਾਂ ਨੇ ਇੱਕ ਗੱਲ ਕਰਨੀ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੱਦੀ ਬਾਬਾ ਸ਼੍ਰੀ ਚੰਦ ਨੂੰ ਕਿਉਂ ਨਹੀਂ ਦਿੱਤੀ? ਉਹ ਤੇ ਵਿਦਵਾਨ ਸਨ, ਮਹਾਨ ਸਨ, ਯੋਗੀ ਸਨ, ਬ੍ਰਹਮ ਗਿਆਨੀ ਸਨ, ਉਹਨਾਂ ਨੂੰ ਕਿਉਂ ਨਹੀਂ ਗੱਦੀ ਦਿੱਤੀ? ਭਾਈ ਲੈਣੇ ਨੂੰ ਕਿਉਂ? ਇਹ ਤੁਹਾਡੇ ਸਾਹਮਣੇ ਪ੍ਰਤੱਖ ਪ੍ਰਮਾਣ ਹੈ। ਗੁਰਦੇਵ ਨੇ ਕਿਹਾ ਬਈ ਜਾਣਾ ਪਏਗਾ ਤੇ ਹੁਣ ਅਕਲ ਕਿਹਦੀ ਮੰਨੇਗੀ? ਅਕਲ ਦੇ ਨਾਲ ਨਹੀਂ, ਇੱਥੇ ਤੇ ਹਿਰਦੇ ਨੂੰ ਅੱਗੇ ਰੱਖਣਾ ਪੈਣਾ ਸੀ, ਪਰ ਹਿਰਦਾ ਕੋਈ ਰੱਖਣਾ ਹੀ ਨਹੀਂ ਪੈਂਦਾ। ਹਰ ਬੰਦਾ ਆਪਣੀ ਅਕਲ ਨੂੰ ਵਰਤਦਾ ਕਿ ਜੋ ਠੀਕ ਹੈ ਉਹ ਕਰਾਂਗੇ, ਜੋ ਨਹੀਂ ਉਹ ਨਹੀਂ ਕਰਾਂਗੇ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਭਾਵਨਾ ਵਿਹੀਨ ਕੈਸੇ ਪਾਵੇ ਜਗਦੀਸ਼ ਕੋ। ਭਾਵਨਾ ਤੋਂ ਬਿਨਾਂ ਗੁਰੂ ਦੀ ਸਮਝ ਆ ਸਕਦੀ ਹੈ? ਕਦੀ ਵੀ ਨਹੀਂ। ਖਾਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਧਰਮ ਭਾਵਨਾ ਦੇ ਨਾਲ ਭਰਿਆ ਹੋਇਆ ਹੈ। ਬਾਬਾ ਸ਼੍ਰੀ ਚੰਦ ਜੀ ਕਹਿੰਦੇ ਨੇ ਸਾਡੇ ਕੋਲ ਤੇ ਹੁੰਦਾ ਨਹੀਂ ਇਹ ਕੰਮ।
ਜਾਣਿਓ ਤਾਤ ਪ੍ਰਤੀਤ ਬਹੀਨਾ।
ਗੁਰੂ ਨਾਨਕ ਦੇਵ ਮਹਾਰਾਜ ਜਾਣਗੇ ਕਿ ਮੇਰਾ ਪੁੱਤਰ ਮੇਰੇ ਉੱਤੇ ਵਿਸ਼ਵਾਸ ਨਹੀਂ ਰੱਖਦਾ, ਇਹਨੂੰ ਮੇਰੇ ਉੱਤੇ ਭਰੋਸਾ ਨਹੀਂ।
ਰੱਬ ਤਬ ਦੁਤੀਏ ਸੰਗ ਬਚ ਕੀਨਾ।
ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਵੀ ਜੋ ਧਰਮ ਹੈ ਉਹ ਪੂਰਾ ਨਿਭਾਇਆ, ਆਪਣੇ ਛੋਟੇ ਪੁੱਤਰ ਵੱਲ ਇਸ਼ਾਰਾ ਕੀਤਾ ਲਖਮੀ ਦਾਸ।
ਲਖਮੀ ਦਾਸ ਸੁਣੋ ਸੁਤ ਆਇਸ।
ਐ ਮੇਰੇ ਸੁਪੁੱਤਰ ਲਖਮੀ ਦਾਸ, ਮੇਰੀ ਇੱਕ ਆਗਿਆ ਮੰਨ।
ਕਰੋ ਕਿਰਤੇ ਬਿਲ ਮੰਗਵਾਇਸ।
ਜਿਹੜੀ ਗੱਲ ਮੈਂ ਤੇਰੇ ਵੱਡੇ ਭਰਾ ਨੂੰ ਕਹੀ ਆ, ਹੁਣ ਤੈਨੂੰ ਕਹਿੰਦੇ ਆ ਡੇਰੀ ਨਾ ਲਾਈ, ਜਾ ਕੇ ਰੁੱਖ ਦੇ ਉੱਤੇ ਚੜ ਜਾ, ਹਿਲਾ ਤੇ ਉੱਥੋਂ ਮਿਠਾਈਆਂ ਡਿੱਗਣ ਗਿਆ।
ਵਹਿਰ ਮਹੀ ਰਹੋ ਝੂਣ ਹੋ ਜਾਏ।
ਖੇਤੀ ਜਾ, ਬਾਹਰ ਰੁੱਖ ਨੇ ਉਹਨਾਂ ਨੂੰ ਝੂਲ ਜਾ ਕੇ ਤੇ ਬੜਾ ਕੁਛ ਡਿੱਗੇਗਾ ਉੱਤੋਂ।
ਸੰਗਤ ਸਗਰੀ ਲਿਹੋ ਬੁਲਾਈ।
ਜਿਤਨੀ ਵੀ ਸੰਗਤ ਹੈ ਉਹਨੂੰ ਆਵਾਜ਼ ਮਾਰ ਲੈ, ਤੂੰ ਪਹਿਲੇ ਝੂਲੇਗਾ, ਥੱਲੇ ਸੰਗਤ ਸਾਰਾ ਕੁਛ ਪਦਾਰਥ ਸੰਭਾਲ ਲੇਗੀ, ਸੰਗਤਾਂ ਨੂੰ ਸੱਦ ਲਵੀ।
ਬਹੁ ਭੁੱਖੇ ਤ੍ਰਿਪਤਾ ਦੋ ਆਸ਼ੇ।
ਪਰ ਜਿੰਨੇ ਵੀ ਭੁੱਖੇ ਨੇ ਸੰਗਤ ਦੇ ਵਿੱਚ ਮਨੁੱਖ ਜਦੋਂ ਰੱਜ ਜਾਣਗੇ,
ਕਰੇ ਨਹੀਂ ਤਬਿਆ ਦੋ ਪਾਸ਼ੇ।
ਜਦੋਂ ਰੱਜ ਜਾਣਗੇ ਕਹਿ ਦੇਣਗੇ ਕਿ ਬਸ, ਜਦੋਂ ਫਤਿਹ ਗਜਾ ਦੇਣਗੇ ਤੇ ਤੂੰ ਫਿਰ ਵਾਪਸ ਮੋੜਾ ਹੀ, ਉਸ ਤੋਂ ਬਾਅਦ ਨਾ ਹਿਲਾਈ, ਸੰਗਤ ਨੂੰ ਛਕਾ ਕੇ ਤੇ ਫਿਰ ਆ ਜਾਵੀ।
ਸਿਸਵ ਦੇ ਉੱਤਰ ਦੀਨੋ ਤਾਹੀ।
ਫਿਰ ਬਾਬਾ ਲਖਮੀ ਦਾਸ ਨੇ ਵੀ ਉੱਥੇ ਮਨ ਨੂੰ, ਆਪਣੇ ਹਿਰਦੇ ਨੂੰ ਨਹੀਂ ਵਰਤਿਆ, ਉੱਥੇ ਦਿਮਾਗ ਨੂੰ ਵਰਤਿਆ। ਦਿਮਾਗ ਤਰਕ ਕਰਦਾ, ਹਿਰਦਾ ਮੰਨਦਾ। ਅਗਰ ਕੋਈ ਗੱਲ ਮੰਨਣੀ ਹੋਵੇ ਦਿਮਾਗ ਨੂੰ ਰੱਖ ਕੇ ਕਦੀ ਵੀ ਵੇਖ ਲੈਣਾ, ਕਦੀ ਵੀ ਨਹੀਂ ਮੰਨੇਗਾ, ਕਿਸੇ ਵੀ ਗੱਲ ਨੂੰ ਨਹੀਂ ਮੰਨੇਗਾ ਦਿਮਾਗ। ਹਿਰਦੇ ਨੂੰ ਅੱਗੇ ਰੱਖ ਲੈਣਾ ਤੇ ਫਿਰ ਵੇਖੋ ਕਿਵੇਂ ਮੰਨੀ ਜਾਏਗਾ। ਹਰ ਗੱਲ ਨੂੰ ਹਿਰਦਾ ਮੰਨਦਾ, ਪਰ ਮਾਇੰਡ ਤੇ ਹਰ ਗੱਲ ਨੂੰ ਸੁੱਟ ਦਿੰਦਾ ਇੱਕ ਪਾਸੇ, ਤਰਕ ਕਰਦਾ, ਤਰਕ ਕਰੇਗਾ ਹਰ ਗੱਲ ਦੇ ਉੱਤੇ ਕਿ ਕਿਵੇਂ ਹੋ ਸਕਦਾ ਤੇ ਸੱਚਾਈ ਹੈ। ਹੁਣ ਰੁੱਖਾਂ ਦੇ ਉੱਤੋਂ ਕਿਵੇਂ ਕਿਵੇਂ ਮਾਇੰਡ ਮੰਨ ਲੇ, ਕਿਵੇਂ ਦਿਮਾਗ ਮੰਨ ਲੇ, ਪਰ ਹਿਰਦਾ, ਹਿਰਦੇ ਨੂੰ ਅੱਗੇ ਰੱਖ ਕੇ ਦੇਖੋ ਤੇ ਫਿਰ ਰੁੱਖਾਂ ਤੋਂ ਬਿਨਾਂ ਵੀ ਮਿਠਾਈ ਡਿੱਗ ਸਕਦੀ ਹੈ। ਪਰ ਗੁਰੂ ਨਾਨਕ ਸਾਹਿਬ ਤੇ ਭਰੋਸਾ ਹੋਵੇ, ਪ੍ਰੇਮ ਹੋਵੇ, ਫਿਰ ਰੁੱਖਾਂ ਦੀ ਵੀ ਲੋੜ ਨਹੀਂ। ਪਰ ਜਾ ਕੇ ਸਿੱਖ ਅਰਦਾਸ ਕਰੇ ਤੇ ਤਾਂ ਵੀ ਸਭ ਕੁਛ ਹੋ ਸਕਦਾ। ਤੇ ਇੱਥੇ ਹਿਰਦੇ ਨੂੰ ਤੇ ਅੱਗੇ ਰੱਖਿਆ ਨਹੀਂ, ਪਰ ਦਿਮਾਗ ਨੂੰ ਅੱਗੇ ਰੱਖ ਲਿਆ ਗਿਆ, ਦਿਮਾਗ ਨੂੰ ਵਰਤਿਆ ਗਿਆ।
ਪੇਤਰ ਜਾਏ ਚਿਤ ਮਾਨਤ ਨਾਹੀ।
ਕਹਿੰਦੇ ਨੇ ਸਾਡਾ ਤੇ ਮਨ ਮੰਨਦਾ ਨਹੀਂ ਤੇ ਅਸੀਂ ਨਾ ਜਾਵਾਂਗੇ, ਨਾ ਸਾਡੇ ਕੋਲੇ ਕੰਮ ਹੁੰਦਾ, ਕਿਉਂਕਿ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਸਾਡਾ ਦਿਮਾਗ ਇਸ ਗੱਲ ਨੂੰ ਮੰਨਦਾ ਨਹੀਂ। ਜਿਹੜੀ ਗੱਲ ਨੂੰ ਸਾਡਾ ਦਿਮਾਗ ਮੰਨੇ ਨਾ, ਅਸੀਂ ਕਿਉਂ ਕਰੀਏ? ਐਵੇਂ ਕਰੀ ਜਾਈਏ। ਕੋਈ ਕਵੇ ਕਿ ਗੁਰੂ ਕੋਲ ਜਾ ਕੇ ਮੱਥਾ ਟੇਕਣ ਦੇ ਨਾਲ ਕੀ ਮਿਲੇਗਾ, ਬਾਡੀ ਪੜਨ ਦੇ ਨਾਲ ਕੀ ਮਿਲੇਗਾ, ਹੁਣ ਦੱਸ ਰਹੇ ਨੇ ਕੀ ਮਿਲਦਾ ਹੈ।
ਸੁਤ ਲਖੇ ਪ੍ਰਤੀਤ ਨਾ ਆਈ।
ਗੁਰਦੇਵ ਪਾਤਸ਼ਾਹ ਜੀ ਨੇ ਦੋਵੇਂ ਸੁਪੁੱਤਰਾਂ ਨੂੰ ਚੰਗੀ ਤਰ੍ਹਾਂ ਘੋਖ ਲਿਆ ਕਿ ਇਹਨਾਂ ਨੂੰ ਸਾਡੇ ਉੱਤੇ ਭਰੋਸਾ ਨਹੀਂ, ਇਹ ਸਾਨੂੰ ਪਰਮਾਤਮਾ ਕਰਕੇ ਨਹੀਂ ਜਾਣ ਰਹੇ, ਇਹ ਸਾਨੂੰ ਗੁਰੂ ਕਰਕੇ ਨਹੀਂ ਜਾਣ ਰਹੇ, ਇਹ ਆਪਣੀ ਅਕਲ ਵਰਤਨੇ ਰੇ ਪਿਤਾ ਸਮਝ ਰਹੇ ਨੇ। ਮਨ ਵੇਚੈ ਸਤਿਗੁਰ ਕੈ ਪਾਸ, ਇਹ ਸੇਵਕ ਕੇ ਕਾਰਜ ਰਾਸ, ਆਪਣਾ ਮਨ ਤੇ ਵੇਚ ਗੁਰੂ ਦੇ ਅੱਗੇ, ਆਪਣਾ ਮਨ ਆਪਣੇ ਨਾਲ ਲਈ ਫਿਰਨਾ ਸਿਆਣਪ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਬੜੇ ਸਿਆਣੇ ਸਨ ਬਾਬਾ ਸ਼੍ਰੀ ਚੰਦ, ਬੜੇ ਵਿਦਵਾਨ ਸਨ, ਇੱਕ ਵੀ ਨਹੀਂ ਚੱਲੀ। ਤੇ ਗੁਰਦੇਵ ਪਾਤਸ਼ਾਹ ਜੀ ਨੇ ਸਮਝ ਲਿਆ ਕਿ ਦੋਵੇਂ ਪੁੱਤਰ ਅਕਲ ਨੂੰ ਤੇ ਵਰਤ ਰਹੇ ਨੇ, ਪਰ ਗੁਰੂ ਨਾਨਕ ਦਾ ਧਰਮ 80% ਦਿਲ ਨੂੰ ਅੱਗੇ ਰੱਖਣਾ, ਹਿਰਦੇ ਨੂੰ, ਤੇ 20% ਅਕਲ। ਅਕਲ ਸਿਰਫ ਇਤਨੀ ਹੈ ਕਿ ਗੁਰਦੇਵ ਅਸੀਂ ਬਾਣੀ ਪੜ੍ਹਨੀ ਹੈ ਤੇਰੀ, ਅਸੀਂ ਬ੍ਰਹਮ ਗਿਆਨੀ ਮੰਨਾਂਗੇ ਕਿਸੇ ਸੰਤ ਨੂੰ, ਬਸ ਇਤਨੀ ਕੁ ਅਕਲ। ਅਕਲ ਨੇ ਤੇ ਸਿਰਫ ਦੱਸਣਾ। ਕਹਿੰਦੇ ਨੇ ਅਕਲ ਜਿਹੜੀ ਹੈ ਉਹ ਅੱਖ ਹੈ, ਤੇ ਅੱਖ ਨਾਲ ਇਥੋਂ ਪਤਾ ਲੱਗਦਾ ਕਿ ਐਂਟਰੈਂਸ ਉੱਥੇ ਹੈ। ਅੱਖ ਨੇ ਅੱਖ ਦੇ ਨਾਲ ਕੋਈ ਚੱਲ ਕੇ ਜਾ ਸਕਦਾ, ਚੱਲ ਕੇ ਹਿਰਦੇ ਨਾਲ ਜਾਏਗਾ ਬੰਦਾ, ਪਤਾ ਲੱਗ ਸਕਦਾ। ਗੁਰੂ ਨਾਨਕ ਪੂਰੇ ਨੇ, ਠੀਕ ਹੈ, ਲੈਣੇ ਨੂੰ ਪਤਾ ਲੱਗ ਗਿਆ ਭਾਈ ਲੈਣਾ ਜੀ ਨੂੰ, ਗੁਰੂ ਨਾਨਕ ਦੇ ਮਹਾਰਾਜ ਪੂਰੇ ਨੇ, ਅਵਤਾਰ ਨੇ ਪ੍ਰਮਾਤਮਾ ਦੇ, ਪਤਾ ਲੱਗ ਗਿਆ, ਅਕਲ ਨੇ ਦੱਸ ਦਿੱਤਾ। ਪਰ ਪ੍ਰਮਾਤਮਾ ਦੇ ਮਾਰਗ ਤੱਕ ਚੱਲਣਾ ਸੀ, ਪਹੁੰਚਣਾ ਸੀ, ਉਹ ਪੂਰਨਤਾ ਹੀ ਕਿਵੇਂ ਹੋਈ? ਜਦੋਂ ਉਹਨਾਂ ਨੇ ਹਿਰਦੇ ਨੂੰ ਅੱਗੇ ਰੱਖਿਆ। ਹੁਣ ਹਿਰਦੇ ਨੂੰ ਅੱਗੇ ਰੱਖਦੇ ਨੇ ਕਿਵੇਂ? ਗੁਰਦੇਵ ਅੱਗੇ ਦੱਸਦੇ ਹਨ,
ਉਚਿਤ ਨਾਇਓ ਵਿਸਾਲ ਵਡਿਆਈ।
ਗੁਰਦੇਵ ਪਾਤਸ਼ਾਹ ਕਹਿਣ ਲੱਗੇ ਕਿ ਵਿਚਾਰ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਇਹ ਦੋਵੇਂ ਜਣੇ ਵਡਿਆਈ ਦੇ ਯੋਗ ਨਹੀਂ ਨੇ, ਜਿਹੜੀ ਵਡਿਆਈ ਅਸੀਂ ਇਹਨਾਂ ਨੂੰ ਦੇਣਾ ਚਾਹੁੰਦੇ ਸਾਂ। ਇਹਨਾਂ ਨੇ ਰੁੱਖ ਤੱਕ ਗੱਲ ਨੂੰ ਸਮਝ ਲਿਆ, ਇਹ ਗੱਲਾਂ ਬੜੀਆਂ ਗੂੜ੍ਹਦੀਆਂ ਨੇ। ਜੋ ਗੁਰੂ ਕਹਿੰਦਾ ਹੈ, ਸਤਿਗੁਰ ਦੇ ਹੁਕਮ ਨੂੰ ਹੁਕਮ ਮੰਨਿਆ ਪਾਈ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਹੁਕਮ ਨੂੰ ਮੰਨ ਤੇ ਤਾਂ ਪਾਏਗਾ, ਹੁਕਮ ਤੋਂ ਬਿਨਾਂ ਕਿਵੇਂ? ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਈ ਸੀ। ਹੁਕਮ ਕਰਨਾ ਨਹੀਂ, ਹੁਕਮ ਨੂੰ ਮੰਨਣਾ ਹੈ, ਸਤ ਬਚਨ ਕਰਨਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਆਪਣੀ ਅਕਲ ਨੂੰ ਬੂਹੇ ਤੋਂ ਬਾਹਰ ਰੱਖੀ। ਬੂਹੇ ਤੱਕ ਅਕਲ ਨੂੰ ਲੈ ਕੇ ਆ ਕਿ ਘਰ ਗੁਰੂ ਨਾਨਕ ਦੇਵ ਦਾ, ਪਰ ਬੂਹੇ ਤੋਂ ਬਾਹਰ ਸੁੱਟ ਦੇਵੀ, ਇੱਥੇ ਹਿਰਦੇ ਨੂੰ ਲੈ ਕੇ ਆਈ, ਭਾਵਨਾ ਦੇ ਨਾਲ ਝੁਕੀ, ਸੇਵਾ ਕਰੀ, ਸਿਮਰਨ ਕਰਨੀ, ਐਵੇਂ ਫਲਾਣੇ ਤੇ ਹਰ ਕਿਸੇ ਤੇ ਐਵੇਂ ਤਾਨੇ ਨਾ ਕੱਸਦਾ ਰਵੀ, ਉਹ ਵੀ ਮਾੜਾ, ਉਹ ਵੀ ਮਾੜਾ, ਇੱਥੇ ਤੇ ਸਾਰਿਆਂ ਤੋਂ ਮਾੜਾ, ਆਪਣੇ ਆਪ ਨੂੰ ਜਾਣੀ। ਅਕਲ ਕਦੀ ਆਪਣੇ ਆਪ ਨੂੰ ਮਾੜਾ ਨਹੀਂ ਜਾਣ ਸਕਦੀ। ਕਿਸੇ ਦੀ ਅਕਲ ਕਹੇਗੀ ਕਿ ਮੈਂ ਮੂਰਖ ਹਾਂ? ਅਕਲ ਦੇ ਵਿੱਚ ਤੇ ਬੜਾ ਗਿਆਨ ਹੈ, ਪਰ ਮਨ ਤੇ ਕਹਿ ਸਕਦਾ, ਹਿਰਦਾ ਕਹਿ ਸਕਦਾ, ਹਿਰਦਾ ਕਹਿ ਸਕਦਾ, ਆਪਾਂ ਨੂੰ ਕੁਛ ਨੀ ਹੁੰਦਾ। ਭਾਵਨਾ ਵਿਹੀਨ, ਅਸੀਂ ਕੁਛ ਵੀ ਨਹੀਂ ਜਾਣਦੇ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਵਡਿਆਈ ਦੇ ਯੋਗ ਨਹੀਂ, ਜਿਹੜੀ ਵਡਿਆਈ ਅਸੀਂ ਇਹਨਾਂ ਨੂੰ ਦੇਣਾ ਚਾਹੁੰਦੇ ਹਾਂ, ਇਹ ਉਸ ਵਡਿਆਈ ਦੇ ਯੋਗ ਨਹੀਂ।
ਉਤਮ ਤੋਂ ਜੋ ਦਾਸਨ ਮਾਹੀ,
ਗੁਰਦੇਵ ਪਾਤਸ਼ਾਹ ਜੀ ਦੇ ਦਾਸਾਂ ਤੋਂ ਜੋ ਸਭ ਤੋਂ ਉੱਤਮ ਸਨ, ਗੁਰਸਿੱਖ ਸਨ,
ਰਹਿਣੇ ਸੰਗ ਗਿਰਾ ਪੁਨ ਪ੍ਰਾਹੀ,
ਭਾਈ ਲਹਿਣਾ ਜੀ ਦੇ ਨਾਲ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਬਚਨ ਕਹੇ, ਇਹ ਬਚਨ ਕਹਿਣੇ ਕੀਤੇ,
ਲਹਿਣੇ ਉੱਠੋ ਸੋ ਲਹਿਣਾ ਤੋਹੀ।
ਗੁਰਦੇਵ ਪਾਤਸ਼ਾਹ ਜੀ ਕਹਿਣ ਲੱਗੇ, ਲੈਣਿਆ ਉੱਠ, ਤੂੰ ਲੈਣਾ ਹੈ ਤੇ ਅਸੀਂ ਤੈਨੂੰ ਦੇਣ ਆਏ ਆ, ਜੇ ਤੂੰ ਲੈਣ ਦੇ ਯੋਗ ਹੈ ਤੇ ਛੇਤੀ ਉੱਠ।
ਪੂਰਨ ਕਰੋ ਜੋ ਆਇਸ ਮੋਹੀ,
ਜੋ ਅਸੀਂ ਆਇਸ ਆਪਣੇ ਪੁੱਤਰਾਂ ਨੂੰ ਦਿੱਤੀ ਹੈ, ਤੂੰ ਛੇਤੀ ਕਰਕੇ ਸਾਡੀ ਆਗਿਆ ਮੰਨ।
ਸੰਗਤ ਸਗਦੀ ਲਿਓ ਪਿਛਾਰੀ,
ਜਿਤਨੀ ਵੀ ਸੰਗਤ ਹੈ, ਸੰਗਤ ਨੂੰ ਹਕਾਰ ਲਵੀ, ਇੱਕ ਆਵਾਜ਼ ਦੇ ਦੇਵੀ, ਹੋਕਾ ਦੇ ਦੇਵੀ ਕਿ ਸਾਰੀ ਸੰਗਤ ਮੇਰੇ ਪਿੱਛੇ ਤੁਰ ਪਵੇ।
ਵੈ ਤੁਮ ਜਾਵੋ ਸਭਨ ਅਗਾਰੀ,
ਤੇ ਤੂੰ ਸਾਰਿਆਂ ਤੋਂ ਅੱਗੇ ਚੱਲੀ, ਇਹ ਸਾਰੀ ਸੰਗਤ ਤੇਰੇ ਪਿੱਛੇ ਚੱਲੇਗੀ।
ਵਹਿਰ ਜੇ ਸਾਖੀ ਝੂਨੋ ਨੀਕੇ,
ਤੇ ਜਾਂ ਬਾਹਰ ਜਿਹੜੇ ਰੁੱਖ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਝੂਣ ਦੇਵੀ, ਜਿੱਥੇ ਵੀ ਤੈਨੂੰ ਰੁੱਖ ਵਿਖੇ ਉਸ ਨੂੰ ਝੂਣੀ ਜਾਵੀ, ਹਿਲਾਈ ਜਾਵੀ।
ਇਹੋ ਆਹਾਰ ਭਾਵ ਤੇ ਜੀ ਕੇ,
ਜਿਵੇਂ ਕਿਸੇ ਦੀ ਇੱਛਾ ਹੋਵੇਗੀ, ਉਸੋ ਤਰ੍ਹਾਂ ਦੇ ਪਦਾਰਥ ਉੱਤੋਂ ਟਪਕਣਗੇ। ਜਿਵੇਂ ਦੀ ਕਿਸੇ ਦੀ ਇੱਛਾ ਹੈ, ਉਹਨਾਂ ਰੁੱਖਾਂ ਦੇ ਉੱਤੋਂ ਫਿਰ ਮਿਠਾਈਆਂ ਡਿੱਗਣਗੀਆਂ, ਇਹ ਸਾਰੇ ਰੱਜ ਕੇ ਖਾਣਗੇ।
ਸੁਣ ਕਰ ਤਨ ਪਰ ਪਟ ਨਾ ਸੰਭਾਰਾ,
ਕਹਿੰਦੇ ਨੇ ਬਚਨ ਜਦੋਂ ਸੁਣਿਆ, ਭਾਈ ਲੈਣਾ ਜੀ ਨੇ ਇੱਕ ਕੱਪੜਾ ਸੀ ਕੋਲ, ਕੱਪੜਾ ਉੱਥੇ ਦਾ ਉੱਥੇ ਡਿੱਗ ਗਿਆ, ਸੰਭਾਲ ਨਹੀਂ ਸਕੇ। ਉਧਰੋਂ ਮੁਖਾਰ ਬਿੰਦ ਚੋਂ ਬਚਨ ਨਿਕਲੇ, ਤੇ ਨਾ ਇਹ ਕਿਹਾ ਕਿ ਕਿਹੜੇ ਰੁੱਖ ਤੇ ਚੜਾ, ਕਿਹੜੇ ਤੇ ਨਾ ਚੁੱਕ ਚੜਾ, ਹੱਥ ਜੋੜ ਕੇ ਕਿਹਾ ਸਤ ਬਚਨ, ਤੇ ਸਤ ਬਚਨ ਕਹਿੰਦੇ ਸਰ ਦੌੜ ਪਵੇ।
ਉੱਠ ਗਏ ਤੂਰਨ ਨਿਕਸਿਓ ਦੁਆਰਾ,
ਕਹਿੰਦੇ ਨੇ ਦੌੜ ਕੇ ਦੁਆਰ ਦੀ ਫਲ ਭੱਜਦੇ ਹੋਏ ਚਲੇ ਗਏ, ਤੇ ਸੰਗਤ ਨੂੰ ਕਹਿ ਦਿੱਤਾ ਪਿੱਛੇ ਆ ਜਾਵੋ। ਹੁਕਮ ਮੰਨ ਕੇ ਗੁਰੂ ਨਾਨਕ ਦਾ ਰੂਪ ਹੋ ਗਏ ਸਨ। ਗੁਰੂ ਨਾਨਕ ਦੇ ਮਹਾਰਾਜ ਜੀ ਦੇ ਉੱਤੇ ਸ਼ੰਕਾ ਨਹੀਂ ਕੀਤਾ, ਸ਼ੰਕਾ ਬਣਦਾ ਸੀ ਤੇ ਅਕਲ ਕਰ ਲਏਗੀ। ਜਿਹੜੇ ਅੱਜ ਕਹਿੰਦੇ ਨੇ ਕਿ ਦਸਮ ਦੀ ਬਾਣੀ ਨਹੀਂ, ਦਿਮਾਗ ਨੂੰ ਵਰਤਿਆ, ਭਾਵਨਾ ਨੂੰ ਵਰਤਿਆ ਹੀ ਨਹੀਂ, ਥੋੜਾ ਜਿਹਾ ਦਿਲ ਵਰਤ ਲੈਂਦੇ ਤੇ ਫਿਰ ਦਸਮ ਪਾਤਸ਼ਾਹ ਜੀ ਦੀ ਕਲਮ ਨਜ਼ਰ ਆ ਜਾਣੀ ਸੀ, ਉਹਨਾਂ ਦੇ ਬੋਲ ਨਜ਼ਰ ਆ ਜਾਣੇ ਸਨ। ਤੇ ਜੇ ਅਕਲ ਨੂੰ ਵਰਤ ਲਿਆ, ਹੁਣ ਕਿੱਥੇ ਬੋਲ ਨਜ਼ਰ ਆਉਣਗੇ? ਹੁਣ ਨਹੀਂ ਨਜ਼ਰ ਆ ਸਕਦੇ, ਕਦੀ ਵੀ ਨਹੀਂ ਨਜ਼ਰ ਆ ਸਕਦੇ। ਇੱਥੇ ਨਜ਼ਰ ਆ ਗਏ ਨੇ ਗੁਰੂ ਨਾਨਕ ਦੇਵ ਦੇ ਹੁਕਮ ਦੇ ਵਿੱਚ ਪ੍ਰਮਾਤਮਾ ਆਪ। ਪੁੱਤਰਾਂ ਨੇ ਤੇ ਨਹੀਂ ਕਿਹਾ, ਕਿਉਂਕਿ ਉੱਥੇ ਅਕਲ ਵਰਤ ਰਹੇ ਨੇ, ਪਰ ਭਗਤ ਨੇ, ਦਾਸ ਨੇ, ਸਿੱਖ ਨੇ ਗੱਲ ਸੁਣੀ ਹੈ, ਤੇ ਗੱਲ ਸੁਣਦੇ ਸਾਰ ਕਹਿ ਦਿੱਤਾ ਮਹਾਰਾਜ ਸਤ ਬਚਨ। ਇੱਕ ਕੱਪੜਾ ਸਰੀਰ ਦੇ ਉੱਤੇ ਲਿਆ ਸੀ, ਕੋਲ ਸੀ ਉੱਥੇ ਦਾ, ਉੱਥੇ ਡਿੱਗ ਗਿਆ, ਸੰਭਾਲਿਆ ਹੀ ਨਹੀਂ ਕੱਪੜਾ, ਤੇ ਭਾਈ ਲਹਿਣਾ ਜੀ ਨੇ ਆਪਣੇ ਦਿਮਾਗ ਨੂੰ ਸੁੱਟ ਦਿੱਤਾ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ, ਮੈਂ ਆਪਣੀ ਅਕਲ ਵਰਤਾਂ ਤੇਰੇ ਅੱਗੇ। ਮਹਾਰਾਜ ਤੂੰ ਸਾਗਰ ਤੇ ਮੈਂ ਇੱਕ ਗਿਲਾਸ, ਤੇ ਗਿਲਾਸ ਡੁੱਬ ਤੇ ਸਕਦਾ ਸਾਗਰ ਦੇ ਵਿੱਚ, ਪਰ ਸਾਗਰ ਗਿਲਾਸ ਦੇ ਵਿੱਚ ਕਦੀ ਨਹੀਂ ਆ ਸਕਦਾ। ਤੇ ਭਾਈ ਲਹਿਣਾ ਡੁੱਬ ਗਏ ਸਾਗਰ ਦੇ ਵਿੱਚ, ਗੁਰੂ ਨਾਨਕ ਸਾਹਿਬ ਦੇ ਅੱਗੇ ਆਪਣੀ ਅਕਲ ਦੇ ਦਿੱਤੀ। ਦਰਸ਼ਨ ਦੇਖਤ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਭਾਈ ਸਾਹਿਬ, ਭਾਈ ਗੁਰਦਾਸ ਕਹਿੰਦੇ ਨੇ ਦਰਸ਼ਨ ਕੀਤੇ ਨੇ ਗੁਰੂ ਦੇ, ਨਾ ਅਕਲ ਰਹੀ, ਨਾ ਬੁੱਧ ਰਹੀ, ਨਾ ਸੁੱਧ ਰਹੀ, ਨਾ ਮਤ ਰਹੀ, ਨਾ ਸੁਰਤ ਰਹੀ, ਸਭ ਕੁਛ ਖਤਮ ਹੋ ਗਈ। ਹੁਣ ਤੇ ਤੇਰਾ ਤੇਰਾ ਕਰਦੇ ਹੋਏ ਗੁਰਦੇਵ ਪਾਤਸ਼ਾਹ ਜੀ ਦਾ ਰੂਪ ਹੋ ਗਏ। ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਿਆ ਨਾ ਹੂ। ਤੇ ਭਾਈ ਲੈਣਾ ਜੀ ਦੌੜਦੇ ਹੋਏ ਬਾਹਰ ਗਏ, ਹੁਕਮ ਨੂੰ ਮੰਨ ਲਿਆ, ਹੁਕਮ ਨੂੰ ਗਵਾਇਆ ਨਹੀਂ ਬਿਲਕੁਲ ਵੀ। ਦਿਮਾਗ ਅਗਰ 1% ਵੀ ਵਰਤ ਲੈਂਦੇ ਉੱਥੇ ਬੈਠ ਕੇ, ਇਤਨਾ ਪੁੱਛ ਲੈਂਦੇ ਗੁਰਦੇਵ ਹੌਲੀ ਹਿਲਾਵਾਂ ਕਿ ਤੇਜ ਹਿਲਾਵਾਂ, ਉਧਰ ਜਾਵਾਂ ਕਿ ਉਧਰ ਜਾਵਾਂ, ਗੱਲ ਕਹੀ ਕਿ ਰੁੱਖ ਬਾਹਰ ਨੇ ਦੌੜ ਜਾ। ਤੇ ਉਹਨਾਂ ਨੇ ਕਿਹਾ ਸੱਤ ਬਚਨ। ਕਦੀ ਵੀ ਭਾਈ ਲੈਣਾ ਜੀ ਨੇ ਜਿਤਨੀ ਜ਼ਿੰਦਗੀ ਸੇਵਾ ਕੀਤੀ ਉਹਨਾਂ ਨੇ ਕਦੀ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉੱਤੇ ਸ਼ੰਕਾ ਨਹੀਂ ਕੀਤਾ। ਤੁਸੀਂ ਪੂਰਨ ਹੋ, ਮੈਂ ਪੂਰੇ ਦੀ ਸ਼ਰਨ ਚ ਆਇਆ, ਤੁਸੀਂ ਜੋ ਵੀ ਕਰੋਗੇ ਪੂਰੇ ਕਾ ਕੀਆ, ਸਭ ਕੁਛ ਪੂਰਾ, ਪੂਰਾ ਜੋ ਕਰੇਗਾ ਉਹ ਪੂਰਨ ਹੋਏਗਾ, ਪੂਰੇ ਦਾ ਕੀਤਾ ਸਭ ਕੁਛ ਪੂਰਾ ਹੁੰਦਾ, ਘੱਟ ਵੱਧ ਕਿਛ ਨਾਹੀਂ, ਉਹ ਜੋ ਕਰੇਗਾ ਪੂਰਾ ਕਰੇਗਾ। ਭਾਈ ਲੈਣਾ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਿਆ, ਉਹਨਾਂ ਦੀ ਬਾਣੀ ਨੂੰ ਮੰਨਿਆ ਕਿ ਗੁਰੂ ਨਾਨਕ ਪੂਰੇ ਨੇ, ਇਹ ਜੋ ਵੀ ਕਰਨਗੇ ਇਹ ਪੂਰਾ ਸੰਪੂਰਨਤਾਈ ਦੇ ਨਾਲ ਕਰਨਗੇ, ਇਹ ਘੱਟ ਵੱਧ ਨਹੀਂ ਕਰਨਗੇ। ਇਹ ਜੋ ਬਚਨ ਕਹਿ ਰਹੇ ਨੇ ਨਾ, ਇਹਦੇ ਪਿੱਛੇ ਬੜੀ ਰਮਜ ਹੈ। ਤੇ ਕੋਈ ਕੋਈ ਭਗਤ ਵਿਰਲਾ ਸੇਵਕ ਇਸ ਰਮਜ ਨੂੰ ਜਾਣਦਾ ਹੈ, ਤੇ ਜਿਹੜਾ ਜਾਣ ਜਾਂਦਾ ਹੈ ਰਮਜ ਨੂੰ ਉਹੀ ਸੰਤ ਹੈ। ਇਸ ਤਰ੍ਹਾਂ ਪਿੱਛੇ ਵੀ ਹੁੰਦਾ ਆਇਆ, ਦਾਨਵੀਰ ਕਰਨ ਇੱਕ ਵਾਰੀ ਆਪਣੇ ਸੰਤ ਆਪਣੇ ਗੁਰੂ ਦੀ ਸੇਵਾ ਚ ਬੈਠਾ, ਇੱਕ ਬਿੱਛੂ ਆ ਕੇ ਉਹ ਬੈਠਾ ਸੀ ਕੋਲ, ਤੇ ਕਿਉਂਕਿ ਉਸਦਾ ਹੱਥ ਸੀ ਉਹਦਾ ਸੰਤ ਸੁੱਤਾ ਹੋਇਆ ਸੀ ਗੁਰੂ, ਤੇ ਆ ਕੇ ਬਿੱਛੂ ਚੂਸ ਕੇ ਖਾ ਜਾਣ ਲੱਗਾ ਉਹਨੂੰ, ਖਾਈ ਗਿਆ ਪਰ ਉਹ ਹਿੱਲਿਆ ਨਹੀਂ ਆਪਣੇ ਗੁਰੂ ਦੀ ਸੇਵਾ ਦੇ ਲਈ ਕਿ ਕਿਤੇ ਮੇਰਾ ਗੁਰੂ ਨਾ ਜਾਗ ਪਵੇ। ਜਦੋਂ ਤੱਕ ਆਪਣਾ ਦਿਮਾਗ ਖੁਦ ਬੁੱਧ ਮੇਰੀ ਹਰ ਲਈ ਕਰਤੇ ਗੁਰੂ ਕੋਲ ਨਹੀਂ ਦੇਣਾ, ਗੁਰੂ ਨੂੰ ਵੇਚਣਾ ਨਹੀਂ ਮਨ, ਉਦੋਂ ਤੱਕ ਸਾਡਾ ਇੱਕ ਵੀ ਕੰਮ ਸਫਲ ਨਹੀਂ ਹੋਏਗਾ, ਕਿਉਂਕਿ ਸਾਡੇ ਅੰਦਰ ਸ਼ੰਕੇ ਬਣੇ ਰਹਿੰਦੇ ਨੇ। ਅਸੀਂ ਹਰ ਕੰਮ ਦੇ ਵਿੱਚ ਸ਼ੰਕਾ, ਸਾਡਾ ਵਿਸ਼ਵਾਸ ਨਹੀਂ ਬਣਦਾ। ਅਸੀਂ ਗੁਰੂ ਦੇ ਨਾਲ ਸੌਦੇਬਾਜ਼ੀ ਕਰਨੇ ਆ, ਅਰਦਾਸ ਕੀਤੀ ਹੈ ਗੁਰੂ ਪੂਰੀ ਕਰ ਦੇਗਾ ਤੇ ਭਰੋਸਾ ਕਰਾਂਗੇ। ਕਈ ਬੰਦੇ ਉਹ ਜੇ ਵੀ ਨੇ, ਆ ਮੰਗ ਮੰਗੀਏ ਤੂੰ ਪੂਰੀ ਕਰ ਦੇਵੇ, ਜੇ ਕਰ ਦੇਵੇ ਤੇ ਫਿਰ ਤੂੰ ਪੂਰਾ ਹੈ ਤੇ ਆਪਾਂ ਤੈਨੂੰ ਮੰਨਾਂਗੇ, ਜੇ ਤੂੰ ਨਾ ਦੇਵੇ ਤੇ ਫਿਰ ਕੁਛ ਵੀ ਨਹੀਂ। ਤੇ ਜੇ ਕਿਤੇ ਉਸ ਸਮੇਂ ਅਸੀਂ ਹੁੰਦੇ ਭਾਈ ਲੈਣਾ ਜੀ ਦੇ ਸਮੇਂ, ਅਸੀਂ ਸਾਰਿਆਂ ਨੇ ਭੱਜ ਉੱਠ ਕੇ ਭੱਜ ਜਾਣਾ ਸੀ ਕਿ ਰੁੱਖਾਂ ਤੋਂ ਮਿਠਾਈਆਂ ਕਿਧਰੋਂ ਡਿੱਗਦੀਆਂ ਨੇ, ਕਿਹੜੇ ਸਮੇਂ ਨੇ ਕਿਹੜੀਆਂ ਗੱਲਾਂ ਕਰ ਰਹੇ ਨੇ, ਅਕਲ ਨਹੀਂ ਮੰਨਦੀ। ਤੇ ਕਦੀ ਵੀ ਧਰਮ ਕਮਾਣਾ, ਖਾਸ ਕਰਕੇ ਸਿੱਖ ਧਰਮ, ਅਕਲ ਨੂੰ ਬੂਹੇ ਤੋਂ ਬਾਹਰ ਰੱਖ ਕੇ ਗੁਰੂ ਨਾਨਕ ਸਾਹਿਬ ਦੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਣੇ ਹਿਰਦੇ ਨੂੰ ਲਿਆਉਣਾ ਤੇ ਨੀਵੇਂ ਹੋ ਕੇ ਆਉਣਾ। ਮੈਂ ਇਹ ਨਹੀਂ ਕਹਿ ਰਿਹਾ ਕਿ ਅਕਲ ਵਰਤਣੀ ਨਹੀਂ, ਬੜੀ ਵਰਤੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਾਅਦ ਦੇ ਵਿੱਚ, ਜਦੋਂ ਪਹੁੰਚ ਗਏ ਮਿਲ ਗਏ ਉਹਨਾਂ ਦੀ ਬਾਣੀ ਪੜ ਲਵੋ, ਵੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ। ਬੜੀਆਂ ਚੋਟਾਂ ਮਾਰਦੇ ਨੇ ਉਹ, ਪਰ ਜਦੋਂ ਕੁਛ ਲੈਣਾ ਸੀ ਨਾ ਉਦੋਂ ਝੁੱਕ ਕੇ ਡਿੱਗ ਕੇ ਨਿਮਰ ਹੋ ਕੇ ਆਪ ਗਵਾਈਐ ਤਉ ਸੋਹ ਪਾਈਐ ਔਰ ਕੈਸੀ ਚਤਰਾਈ। ਆਪਣਾ ਆਪ ਗਵਾਹ ਤੇ ਪ੍ਰਮਾਤਮਾ ਨੂੰ ਪਾ, ਹੋਰ ਕਿਹੜੀਆਂ ਚਤਰਾਈਆਂ ਚ ਲਗਾ ਫਿਰਨਾ, ਕਿਸੇ ਵੀ ਚਤਰਾਈ ਨੂੰ। ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਕਿਹਾ ਭਾਈ ਲੈਣਾ ਤੂੰ ਜਪਜੀ ਸਾਹਿਬ ਦੇ ਕਿਤਨੇ ਪਾਠ ਕਰਨਾ, ਭਾਈ ਲੈਣਿਆ ਤੂੰ ਅੰਮ੍ਰਿਤ ਵੇਲੇ ਉੱਠ ਕੇ ਕਿਤਨੇ ਜਾਪ ਕਰਨਾ, ਕੁਛ ਵੀ ਨੀ ਪੁੱਛਿਆ। ਕੋਈ ਗੱਲ ਕੀਤੀ ਭਾਈ ਲੈਣੇ ਦੇ ਨਾਲ? ਤੁਹਾਨੂੰ ਅੱਗੇ ਅੱਗੇ 4-5 ਹੋਰ ਪ੍ਰੀਖਿਆਵਾਂ ਮਿਲਣਗੀਆਂ, ਹੁਣ ਗੱਦੀ ਦੇਣੀ ਗੁਰਦੇਵ ਨੇ। ਅੱਗੇ ਪ੍ਰੀਖਿਆਵਾਂ ਦੇ ਵਿੱਚ ਇੱਕ ਵਾਰੀ ਵੀ ਨੀ ਕਿਹਾ ਤੂੰ ਕਿਤਨੇ ਕੁ ਪਾਠ ਕਰਨਾ, ਕਿਤਨੇ ਕੁ ਬਾਣੀ ਜਪਣਾ। ਉਹਨਾਂ ਨੇ ਇੱਕੋ ਗੱਲ ਮੰਨੀ ਕਿ ਲੈਣਾ ਸਾਡੇ ਮੁਖਾਰ ਬਿੰਦ ਚੋਂ ਨਿਕਲੀ ਹੋਈ ਗੱਲ ਨੂੰ ਕਿਤਨਾ ਕੁ ਸੱਚ ਕਰਕੇ ਜਾਣਦਾ, ਇਹਨੂੰ ਕਿਤਨਾ ਕੁ ਭਰੋਸਾ ਸਾਡੇ ਤੇ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਹੋਰ ਚੱਕਰਾਂ ਚ ਨਾ ਜ਼ਿੰਦਗੀ ਗਵਾ ਦਿਆ ਜੇ, ਬਾਣੀ ਲੱਖ ਵਾਰੀ ਪੜਨੀ ਹੈ, 100-100 ਪਾਠ 1000 ਜਪਜੀ ਸਾਹਿਬ ਦੇ ਕਰਨੇ ਨੇ, ਸਿਰਫ ਇਸ ਕਰਕੇ ਕਿ ਗੁਰੂ ਨਾਨਕ ਪੜ੍ਹਦੇ ਪੜ੍ਹਦੇ ਕਿਸੇ ਦਿਨ ਤੁਹਾਡੇ ਤੇ ਪੂਰਨ ਭਰੋਸਾ ਬਣ ਜਾਵੇ। ਮੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਬੀਤੇ ਮੈਂ ਕਹਿ ਦਵਾਂ ਗੁਰੂ ਨਾਨਕ ਕਰ ਰਹੇ ਨੇ, ਹੋਰ ਕੋਈ ਨਹੀਂ ਕਰ ਰਿਹਾ, ਬਸ ਇਸ ਕਰਕੇ। ਤੇ ਭਾਈ ਲਹਿਣਾ ਜੀ ਤੇ ਪੂਰੇ ਸਨ, ਹੁਣ ਉਹਨਾਂ ਨੂੰ ਹੋਰ ਕੁਛ ਨਹੀਂ ਪੁੱਛਿਆ, ਉਹਨਾਂ ਨੂੰ ਇਹ ਹੀ ਪੁੱਛਿਆ ਕਿ ਬਾਹਰ ਜਾ ਤੇ ਰੁੱਖ ਤੇ ਚੜ ਜਾ। ਉਹਨਾਂ ਨੇ ਸੁਣਦੇ ਸਾਰ ਦੌੜੇ ਗਏ ਨੇ ਤੇ ਖੁਸ਼ ਹੋ ਗਏ ਨੇ। ਭਗਤ ਦੀ ਪਹਿਚਾਨ ਹੀ ਇਹ ਹੈ ਕਿ ਮੇਰਾ ਮੁਰਸ਼ਦ ਕੋਈ ਗੱਲ ਆਖੇ, ਮੇਰੇ ਤੱਕ ਉਹ ਸੇਵਾ ਪਹੁੰਚੇ, ਤੇ ਮੈਨੂੰ ਹੋਰ ਕੀ ਚਾਹੀਦਾ, ਹੋਰ ਚਾਹੀਦਾ ਕੀ ਹੈ, ਮੈਂ ਹੋਰ ਮੰਗਾਂ ਕੀ। ਇੱਕ ਰਾਜਾ ਸੀ, ਉਸਦੇ ਸੇਵਕ ਦੇ ਨਾਲ ਉਹਦਾ ਬੜਾ ਪਿਆਰ ਸੀ, ਬਹੁਤ ਪ੍ਰੇਮ ਸੀ। ਕੋਈ ਵੀ ਚੀਜ਼ ਛਕਦਾ ਸੀ ਪਹਿਲਾਂ ਸੇਵਕ ਨੂੰ ਦੇ ਦਿੰਦਾ ਸੀ, ਉਹ ਸੇਵਕ ਛਕਦਾ ਸੀ, ਉਸ ਤੋਂ ਬਾਅਦ ਰਾਜਾ ਛਕਦਾ ਸੀ। ਕਹਿੰਦੇ ਨੇ ਇੱਕ ਵਾਰੀ ਸ਼ਿਕਾਰ ਤੇ ਨਿਕਲੇ, ਸ਼ਿਕਾਰ ਤੇ ਜਾਣ ਤੋਂ ਬਾਅਦ ਕੀ ਹੋਇਆ, ਰਸਤਾ ਭਟਕ ਗਏ ਦੋਵੇਂ ਜਣੇ, ਤੇ ਸੇਵਕ ਨੇ ਤੇ ਰਾਜੇ ਨੂੰ ਪੁੱਛਿਆ ਕਿ ਭੁੱਖ ਲੱਗੀ ਹੋਣੀ। ਮਹਾਰਾਜ ਕਹਿੰਦਾ ਲੱਗੀ ਤਾਂ ਹੈ। ਜਾਂਚ ਪੜਤਾਲ ਲੱਭਣ ਤੋਂ ਬਾਅਦ ਇੱਕ ਉਹਨਾਂ ਨੂੰ ਫਲ ਮਿਲਿਆ, ਉਹਦੇ 4 ਟੁਕੜੇ ਕੀਤੇ ਤੇ ਰਾਜੇ ਦੀ ਆਦਤ ਸੀ ਕਿ ਪਹਿਲਾਂ ਸੇਵਕ ਨੂੰ ਦਿੰਦਾ ਸੀ, ਬਾਅਦ ਚ ਆਪ ਛਕਦਾ ਸੀ। ਕਹਿਣ ਲੱਗਾ ਕਿ ਲੈ ਛਕ। ਕਹਿੰਦੇ ਨੇ ਉਹਨੇ ਮੁਖਾਰ ਬਿੰਦ ਚੋ ਪਦਾਰਥ ਪਾਇਆ, ਫਲ ਪਾਇਆ, ਉਸਨੇ ਖਾਣ ਤੋਂ ਬਾਅਦ ਕਿਹਾ ਇੱਕ ਹੋਰ ਦੇ ਦਵੋ, ਉਹਨੇ ਦੂਜਾ ਵੀ ਦੇ ਦਿੱਤਾ। ਉਹ ਖਾ ਕੇ ਕਹਿੰਦਾ ਇੱਕ ਹੋਰ ਦੇ ਦਵੋ, ਉਸਨੇ ਉਹ ਵੀ ਦੇ ਦਿੱਤਾ। ਉਹਦੇ ਕੋਲ ਇੱਕੋ ਟੁਕੜਾ ਬਚ ਗਿਆ ਰਾਜੇ ਕੋਲ। ਕਹਿਣ ਲੱਗੇ ਇਹ ਵੀ ਦੇ ਦੇ ਮੈਨੂੰ, ਬੜਾ ਹੱਥ ਜੋੜ ਕੇ ਬੇਨਤੀਆਂ ਕਰੇ, ਇਹ ਵੀ ਦੇ ਦੇ ਮੈਨੂੰ। ਉਹ ਕਹਿਣ ਲੱਗਾ ਰਾਜਾ ਇਤਨਾ ਮਿੱਠਾ ਫਲ ਤੂੰ ਤਿੰਨ ਫਾੜੀਆਂ ਖਾ ਗਿਆ, ਹੁਣ ਇੱਕ ਤੇ ਮੈਨੂੰ ਖਾਣ ਦੇ, ਮੈਨੂੰ ਬੜੀ ਭੁੱਖ ਲੱਗੀ ਹੈ, ਇੱਕ ਫਾੜੀ ਤੇ ਖਾਣ ਦਿਓ, ਹੱਥ ਜੋੜੀ ਜਾਵੇ ਮਹਾਰਾਜ, ਨਹੀਂ ਤੁਹਾਨੂੰ ਹੋਰ ਕੋਈ ਦੇ ਦਾਂਗੇ, ਇੱਕ ਦੇ ਦੇ। ਕਹਿਣ ਲੱਗੇ ਨਹੀਂ, ਉਹਨੇ ਖੋ ਲਿਆ। ਫਿਰ ਵੀ ਰਾਜੇ ਨੇ ਥੋੜਾ ਜਿਹਾ ਤੋੜ ਕੇ ਤੇ ਕਹਿੰਦੇ ਨੇ ਜਦੋਂ ਮੂੰਹ ਦੇ ਵਿੱਚ ਪਾਇਆ ਉਹ ਜ਼ਹਿਰ ਸੀ, ਇਤਨਾ ਕੌੜਾ ਕਿ ਉਹ ਜੀ ਰਸਨਾ ਤੇ ਰੱਖਿਆ ਜਾਵੇ ਤੇ ਬੰਦਾ ਉਂਝੀ ਇੱਕ ਪਾਸੇ ਹੋ ਜਾਵੇ, ਬੇਹੋਸ਼ੀ ਨਾਲ ਗਿਰ ਜਾਵੇ। ਤੇ ਉਹ ਕਹਿਣ ਲੱਗਾ ਕਿ ਤੂੰ ਇਤਨੇ ਜ਼ਹਿਰ ਵਾਲਾ ਇਤਨਾ ਕੌੜਾ ਫਲ ਕਿਵੇਂ ਖਾ ਗਿਆ, ਹੈਰਾਨੀ ਦੀ ਗੱਲ, ਇਤਨੇ ਆਨੰਦ ਦੇ ਨਾਲ, ਪ੍ਰੇਮ ਦੇ ਨਾਲ। ਉਹ ਕਹਿਣ ਲੱਗਾ ਰਾਜਨ, ਜਿਹੜੇ ਹੱਥਾਂ ਦੇ ਨਾਲ ਇਤਨੇ ਇਤਨੇ ਮਿੱਠੇ ਫਲ ਖਾਧੇ ਨੇ ਸਾਰੀ ਜ਼ਿੰਦਗੀ, ਤੇ ਉਹਨਾਂ ਹੱਥਾਂ ਨਾਲ ਜੇ ਇੱਕ ਕੌੜਾ ਮਿਲਿਆ ਤੇ ਮੈਂ ਗਿਲਾ ਨਹੀਂ ਕਰਨਾ ਚਾਹੁੰਦਾ ਸਾਂ, ਤੈਨੂੰ ਦੱਸਣਾ ਨਹੀਂ ਸਾਂ ਚਾਹੁੰਦਾ ਕਿ ਇਹ ਕੌੜਾ ਫਲ ਕਿਉਂ ਦੇ ਦਿੱਤਾ ਈ। ਤੇ ਜੇ ਗੁਰੂ ਨਾਨਕ ਸਾਹਿਬ ਨੇ ਸਰੀਰ ਬਖਸ਼ਿਆ, ਧਨ ਦੌਲਤ ਦਿੱਤੀ, ਪਿਓ ਦਿੱਤੇ, ਮਾਂ ਦਿੱਤੀ, ਭੈਣ ਦਿੱਤੀ, ਭਰਾ ਦਿੱਤੇ, ਧਨ ਦਿੱਤੇ, ਦੌਲਤ ਦਿੱਤੇ, ਤੇ ਜੇ ਥੋੜਾ ਜਿਹਾ ਦੁੱਖ ਆ ਵੀ ਗਿਆ ਤੇ ਫਿਰ ਕਿਉਂ ਗਿੜਗਿੜਾਣਾ, ਕਹਿ ਦੇਣਾ ਨਾ ਜੋ ਕਿਛ ਕਰੇ ਭਲਾ ਕਰਮਾਨੀਆ। ਤੇ ਭਾਈ ਲੈਣਾ ਨੇ ਕਦੀ ਵੀ ਕੋਈ ਗਿਲਾ ਨਹੀਂ ਕੀਤਾ ਕਿ ਗੁਰਦੇਵ ਪਰਿਵਾਰ ਆਨੰਦ ਚ ਨਹੀਂ, ਫਲਾਣਾ ਆਨੰਦ ਚ ਨਹੀਂ, ਨਹੀਂ, ਉਹਨਾਂ ਨੇ ਤੇ ਪਰਿਵਾਰ ਚ ਜਾ ਕੇ ਅਰਦਾਸਾਂ ਕੀਤੀਆਂ, ਮੈਨੂੰ ਕੱਢ ਇੱਥੋਂ ਤੇ ਮੈਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ ਗੁਰਦੇਵ, ਮੈਂ ਤੁਹਾਡੇ ਚਰਨਾਂ ਦੇ ਵਿੱਚ ਬਿਰਾਜਮਾਨ ਹੋਣਾ ਚਾਹੁੰਦਾ। ਤੇ ਇੱਥੇ ਬਾਹਰ ਦੌੜ ਗਏ ਨੇ ਤੇ ਦੌੜ ਕੇ ਗੁਰਦੇਵ ਪਾਤਸ਼ਾਹ ਜੀ ਦੇ ਪ੍ਰੇਮ ਦੇ ਵਿੱਚ ਭਿੱਜੇ ਹੋਏ। ਉਹਨਾਂ ਨੂੰ ਨਹੀਂ ਪਤਾ ਕਿ ਰੁੱਖ ਤੇ ਚੜੇ ਆ ਮਿਠਾਈਆਂ ਡਿੱਗਣਗੀਆਂ, ਕੀ ਡਿੱਗਣਗੀਆਂ, ਕੁਛ ਵੀ ਨਹੀਂ। ਉਹਨਾਂ ਨੂੰ ਤੇ ਇੱਕ ਗੱਲ ਦਾ ਪਤਾ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਈ ਸੀ। ਮੈਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਪ੍ਰੇਮ ਪਾਣਾ ਤੇ ਪ੍ਰੇਮ ਪਾਣ ਦੇ ਨਾਲ ਮੈਂ ਉਹਨਾਂ ਦਾ ਰੂਪ ਹੋਣਾ। ਜਦੋਂ ਭਾਈ ਲੈਣੇ ਨੂੰ ਪੁੱਛਦੇ ਸਨ ਤੈਨੂੰ ਮੁਕਤੀ ਚਾਹੀਦੀ ਹੈ, ਕਹਿੰਦੇ ਨੇ ਨਹੀਂ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਰਾ ਕਮਲਾਰੇ। ਕੁਛ ਸਿੱਖਾਂ ਕੋਲੋਂ ਪੁੱਛਦੇ ਸਨ ਤੁਸੀਂ ਸਾਡੇ ਕੋਲ ਆਉਂਦੇ ਹੋ ਕਿਉਂ ਆਉਂਦੇ ਹੋ, ਕੁਛ ਕਹਿੰਦੇ ਸਨ ਅਸੀਂ ਧਨ ਲਈ ਆਉਂਦੇ ਹਾਂ, ਕੁਛ ਕਹਿੰਦੇ ਸਨ ਅਸੀਂ ਮੁਕਤੀ ਲਈ ਆਉਂਦੇ ਹਾਂ, ਇੱਥੋਂ ਛੁੱਟਾਂਗੇ ਨਰਕ ਚ ਨਹੀਂ ਜਾਵਾਂਗੇ, ਲੋਭ ਨਾਲ ਜੁੜੇ ਹੋਏ ਸਨ। ਪਰ ਭਾਈ ਲੈਣੇ ਕੋਲ ਪੁੱਛਣਾ ਤੁਸੀਂ ਕਿਉਂ ਆਉਂਦੇ ਹੋ, ਕਹਿੰਦੇ ਨੇ ਗੁਰਦੇਵ ਪਾਤਸ਼ਾਹ ਨਾ ਤੇ ਮੈਂ ਰਾਜ ਚਾਹਨਾ ਤੇ ਨਾ ਮੈਨੂੰ ਕਿਸੇ ਮੁਕਤੀ ਦੀ ਲੋੜ ਹੈ, ਜਨਮ ਮਰਨ ਦੇ ਵਿੱਚੋਂ ਛੁੱਟਣ ਦੀ ਵੀ ਨਹੀਂ ਲੋੜ, ਮੈਨੂੰ ਤੇਰੇ ਚਰਨਾਂ ਦਾ ਪਿਆਰ ਚਾਹੀਦਾ। ਤੇ ਪਿਆਰ ਗੋਬਿੰਦ ਭਾਓ ਭਗਤ ਕਾ ਭੁੱਖਾ, ਸਾਚ ਕਹੋ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨੇ ਪ੍ਰੇਮ ਕੀਤਾ ਉਹਨੇ ਗੁਰੂ ਨੂੰ ਪਾਇਆ। ਖੇਡ ਗੁਰੂ ਦੀ ਉਹੀ ਸਮਝ ਸਕਦਾ ਜਿਸਨੇ ਹਿਰਦੇ ਨਾਲ ਪਿਆਰ ਕੀਤਾ, ਬਾਕੀ ਜੋ ਵੀ ਨੇ ਕੋਟ ਮਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ, ਬਾਕੀ ਸਾਰੇ ਵਪਾਰੀ ਮੰਗ ਰਹੇ ਨੇ ਦੇ ਰਹੇ ਨੇ, ਮੰਗ ਰਹੇ ਨੇ ਦੇ ਰਹੇ ਨੇ, ਤੇ ਗੁਰਦੇਵ ਪਾਤਸ਼ਾਹ ਕੋਲੋਂ ਕਦੀ ਕੁਛ ਨਹੀਂ ਮੰਗਿਆ ਭਾਈ ਲੈਣਾ ਜੀ ਨੇ। ਤੇ ਜੇ ਨਹੀਂ ਮੰਗਿਆ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਲੈਣਿਆ ਤੂੰ ਲੈਣਾ ਤੇ ਅਸੀਂ ਦੇਣਾ, ਤੇ ਦੇ ਕੇ ਕੀ ਕੀਤਾ, ਲੈਣੇ ਤੋਂ ਗੁਰੂ ਅੰਗਦ ਆਪਣਾ ਅੰਗ ਬਣਾ ਲਿਆ, ਆਪਣੀ ਜੋਤ ਟਿਕਾ ਦਿੱਤੀ। ਜਿਹੜਾ ਭਾਈ ਲੈਣਾ ਕੱਲ ਤੱਕ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਾਰ ਚਪੇਰੇ ਚੱਕਰ ਕੱਟਦਾ ਸੀ, ਪਰਿਕਰਮਾ ਕਰਦਾ ਸੀ, ਅੱਜ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੱਦੀ ਦੇ ਉੱਤੇ ਬਿਠਾ ਕੇ ਨਾਰੀਅਲ ਰੱਖ ਕੇ ਪੰਜ ਪੈਸੇ ਰੱਖ ਕੇ ਉਸ ਭਾਈ ਲੈਣੇ ਦੇ ਚਰਨਾਂ ਚ ਸੀਸ ਝੁਕਾਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਤੇ ਪਰਿਕਰਮਾ ਕੀਤੀ ਹੈ, ਸਿੱਖਿਆ ਦਿੱਤੀ, ਸਰੀਰ ਨੂੰ ਗੁਰੂ ਨਾ ਸਮਝ ਲੈਣਾ, ਇੱਥੇ ਸਰੀਰ ਗੁਰੂ ਨਹੀਂ ਹੈ, ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਸਾਰੀ ਜ਼ਿੰਦਗੀ ਭਾਈ ਲਹਿਣਾ ਮੱਥਾ ਟੇਕਦੇ ਨੇ, ਜਦੋਂ ਗੁਰੂ ਜੋਤ ਭਾਈ ਲਹਿਣੇ ਦੇ ਵਿੱਚ ਸਮਾ ਗਈ, ਗੁਰੂ ਅੰਗਦ ਦੇ ਬਣ ਗਏ, ਤੇ ਗੁਰੂ ਨਾਨਕ ਦੇਵ ਮਹਾਰਾਜ ਆਪ ਮੱਥਾ ਟੇਕਦੇ ਨੇ। ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਾਰਾ ਸੰਸਾਰ ਮੱਥਾ ਟੇਕਦਾ ਸੀ, ਉਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1708 ਈਸਵੀ ਦੇ ਵਿੱਚ ਨੰਦੇੜ ਅਬਚਲ ਨਗਰ ਹਜੂਰ ਸਾਹਿਬ ਵਿਖੇ ਦਸਾਂ ਪਾਤਸ਼ਾਹਾਂ ਦੇ ਆਤਮਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਮੱਥਾ ਟੇਕਿਆ ਕਿ ਅਸੀਂ ਸਰੀਰ ਨਹੀਂ ਆ, ਸਾਡਾ ਕੰਮ ਸੀ ਸ਼ਬਦ ਨਾਲ ਜੋੜਨਾ, ਕਿਉਂਕਿ ਬੰਦੇ ਦੀ ਅਕਲ ਬੜੀ ਮੋਟੀ ਸੀ, ਸਿੱਧਾ ਸ਼ਬਦ ਨਾਲ ਜੋੜਨਾ ਔਖਾ ਸੀ, ਕੰਮ ਲੰਮਾ ਸੀ, 250 ਸਾਲ 300 ਸਾਲ ਲੱਗ ਗਏ ਗੁਰਦੇਵ ਪਾਤਸ਼ਾਹ ਜੀ ਨੂੰ। ਜੋਤ ਤੇ ਇੱਕੋ ਸੀ, ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ, ਸਰੀਰ ਬਦਲਦੇ ਰਹੇ, ਜੋਤ ਉਹ ਹੀ ਰਹੀ। ਜਿਵੇਂ ਭਾਈ ਬੁੱਢਾ ਜੀ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਨੂੰ ਕਰਕੇ ਮੰਨਦੇ ਸਨ, ਉਵੇਂ ਹੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਨਿਵਾਉਂਦੇ ਸਨ, ਕਦੀ ਸ਼ੰਕਾ ਨਹੀਂ ਕੀਤਾ। ਨਹੀਂ ਤੇ ਐਸਾ ਨਹੀਂ ਹੋ ਸਕਦਾ ਕੱਲ ਤੱਕ ਜਿਹੜਾ ਬੰਦਾ ਸਾਡੇ ਨਾਲ ਪਵੇ ਤੇ ਉਸ ਨੂੰ ਚੁੱਕ ਕੇ ਕੋਈ ਉੱਚੀ ਪਦਵੀ ਦੇ ਦੇਵੇ, ਨਾਲ ਆਲੇ ਸੜ ਕੇ ਸਵਾਹ ਹੋ ਜਾਂਦੇ ਨੇ, ਕੀ ਬਣ ਗਿਆ? ਪਰ ਭਾਈ ਬੁੱਢਾ, ਬਾਬਾ ਬੁੱਢਾ ਜੀ ਵਰਗੇ ਮਹਾਂਪੁਰਸ਼ ਸੀਸ ਤੇ ਚਰਨ ਨਿਵਾਉਂਦੇ ਰਹੇ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੀ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਇਹਨਾਂ ਨੂੰ ਪਾਲਿਆ ਸੀ, ਉਹਨਾਂ ਅੱਗੇ ਵੀ ਹੱਥ ਜੋੜ ਕੇ ਸਦਾ ਖੜੇ ਰਹੇ। ਉਹਨਾਂ ਗੁਰਸਿੱਖਾਂ ਨੇ ਜੋਤ ਨੂੰ ਗੁਰੂ ਮੰਨਿਆ, ਸਰੀਰ ਨੂੰ ਗੁਰੂ ਨਹੀਂ ਮੰਨਿਆ। ਸਾਡਾ ਗੁਰੂ ਕੌਣ ਹੈ? ਸਾਡਾ ਗੁਰੂ ਹੈ ਬਾਣੀ, ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਸਾਡਾ ਗੁਰੂ ਗੁਰਬਾਣੀ ਗੁਰੂ ਗ੍ਰੰਥ ਹੈ ਮਹਾਰਾਜ, ਸਾਡੇ ਗੁਰੂ ਦੀ ਬਾਣੀ ਹੈ ਦਸਮ ਗ੍ਰੰਥ। ਤੇ ਜੇ ਉਹਨਾਂ ਦੇ ਉੱਤੇ ਕੋਈ ਟਿੱਪਣੀ ਕਰੇ, ਉਹ ਫਿਰ ਗੁਰੂ ਨਾਨਕ ਸਾਹਿਬ ਵੱਲ ਉਂਗਲ ਕਰਦਾ, ਤੇ ਦਿਮਾਗ ਦੇ ਨਾਲ ਤੇ ਕਿਸੇ ਚੀਜ਼ ਨੂੰ ਪਰਖੋਗੇ ਤੇ ਸੰਕੇ ਉੱਠਣਗੇ, ਤੇ ਹਿਰਦੇ ਦੇ ਨਾਲ ਭਾਈ ਲੈਣੇ ਨੇ ਗੁਰੂ ਨਾਨਕ ਜੀ ਨੂੰ ਜਿੱਤ ਲਿਆ, ਤੇ ਬਾਹਰ ਜਾ ਕੇ ਫਿਰ ਗੁਰਦੇਵ ਪਾਤਸ਼ਾਹ ਜੀ ਦੇ ਹੁਕਮਾਂ ਅਨੁਸਾਰ ਭਾਈ ਲੈਣਾ ਕੀ ਕਰਦੇ ਹਨ।
ਅਗਰੇ ਸੰਗਤ ਸੰਗ ਬੁਲਾਏ,
ਸਾਰੀ ਸੰਗਤ ਨੂੰ ਹਕਾਰ ਲਿਆ, ਬੁਲਾ ਲਿਆ, ਗੁਰਦੇਵ ਦੇ ਪਿੱਛੇ ਚੱਲ ਪਈ ਭਾਈ ਲੈਣਾ ਜੀ ਦੇ।
ਟਪ ਬਲੋਕ ਚੜਿਓ ਤਬ ਤਾਏ,
ਇਕਦਮ ਦੌੜ ਕੇ ਹੁਕਮ ਦੇ ਨਾਲ ਭਿੱਜੇ ਹੋਏ ਸਨ, ਪ੍ਰੇਮ ਦੇ ਵਿੱਚ ਭਿੱਜੇ ਹੋਏ ਨੇ, ਰੁੱਖ ਦੇ ਉੱਤੇ ਚੜ ਕੇ ਤੇ ਰੁੱਖ ਨੂੰ ਹਿਲਾਣਾ ਸ਼ੁਰੂ ਕਰ ਦਿੱਤਾ।
ਗਏ ਪ੍ਰਗੰਡ ਸਜੋਰ ਹਿਲਾਏ,
ਬੜੀ ਜ਼ੋਰ ਦੇ ਨਾਲ ਟਾਣ ਫੜ ਫੜ ਕੇ ਹਿਲਾਣ ਲੱਗ ਗਏ ਭਾਈ ਲੈਣਾ ਜੀ।
ਕਿਰਤ ਪਿਖੇ ਭੋਜਨ ਬਹੁ ਪਾਏ,
ਕਹਿੰਦੇ ਨੇ ਬੜੇ ਪ੍ਰਕਾਰ ਦਾ ਭੋਜਨ ਡਿੱਗਣਾ ਸ਼ੁਰੂ ਹੋ ਗਿਆ ਰੁੱਖਾਂ ਦੇ ਉੱਤੋਂ।
ਮੋਦਕ ਸਸਕੁਲ ਪਰਪਾ ਪੂਰੇ,
ਕਹਿੰਦੇ ਨੇ ਲੱਡੂ ਜਲੇਬੀਆਂ ਪੂੜੇ ਪਦਾਰਥ ਉੱਤੋਂ ਡਿੱਗਣੇ ਸ਼ੁਰੂ ਹੋ ਗਏ।
ਸਰਵ ਅਚਰਜ ਪੂਰੇ,
ਜਿਤਨੀ ਵੀ ਸੰਗਤ ਸੀ, ਸ਼ੰਕਾਵਾਦੀ ਦਿਮਾਗ ਰੱਖਣ ਵਾਲੇ ਬੰਦੇ ਸਨ, ਉਹ ਦੇਖ ਕੇ ਹੈਰਾਨ ਹੋ ਗਏ ਕਿ ਇਹ ਕੀ ਭਾਣਾ ਵਰਤ ਗਿਆ, ਰੁੱਖਾਂ ਦੇ ਉੱਤੋਂ ਮਿਠਾਈ ਡਿੱਗ ਰਹੀ ਹੈ।
ਅਦਕ ਸ਼ਦਾ ਮੈਂ ਉਤੇ ਬੇਹਾਲਾ,
ਜਿਤਨੀ ਵੀ ਸੰਗਤ ਸੀ ਭੁੱਖ ਦੇ ਨਾਲ ਬੇਹਾਲ ਸੀ, ਦੁਖੀ ਸੀ।
ਅਚਵਣ ਲਾਗੇ ਸਵਾਦ ਬਿਸਾਲਾ,
ਬੜੇ ਸਵਾਦ ਆਨੰਦ ਦੇ ਨਾਲ ਸੰਗਤ ਭੋਜਨ ਛਕਣ ਲੱਗ ਪਈ।
ਜਿਉਂ ਜਿਉਂ ਝੂਣ ਹੈ ਬਿਟਪਣ ਸੋ,
ਜਿਵੇਂ ਜਿਵੇਂ ਭਾਈ ਲੈਣਾ ਜੀ ਰੁੱਖਾਂ ਨੂੰ ਟਾਣਾ ਨੂੰ ਹਿਲਾਂਦੇ ਹਨ,
ਤਿਉਂ ਤਿਉਂ ਗ੍ਰਹਿ ਖਾਏ ਸਭ ਕੋ,
ਤਿਵੇਂ ਤਿਵੇਂ ਰੁੱਖ ਦੇ ਉੱਤੋਂ ਮਿਠਾਈਆਂ ਥੱਲੇ ਡਿੱਗਦੀਆਂ ਨੇ, ਸੰਗਤਾਂ ਫੜਦੀਆਂ ਨੇ ਤੇ ਬੜੇ ਆਨੰਦ ਦੇ ਨਾਲ ਛਕਦੀਆਂ ਨੇ।
ਨਾਨਾ ਭਾਂਤ ਪਰੇ ਧਰਿਆਏ,
ਭਾਂਤ ਭਾਂਤ ਪ੍ਰਕਾਰ ਦੇ ਪਦਾਰਥ ਉੱਤੋਂ ਡਿੱਗੇ ਤੇ ਸੰਗਤ ਨੇ ਰੱਜ ਕੇ ਛਕੇ, ਤੇ ਉਹ ਹੁਕਮ ਦੇ ਨਾਲ ਪ੍ਰੇਮ ਦੇ ਨਾਲੇ ਨਾਲੇ ਸੰਗਤ ਦੀ ਵੀ ਤ੍ਰਿਪਤੀ ਹੋ ਗਈ, ਤੇ ਨਾਲੇ ਭਾਈ ਲਹਿਣਾ ਜੀ ਦੀ ਵੀ ਪ੍ਰੀਖਿਆ ਹੋ ਗਈ ਕਿ ਕਿਤਨੇ ਕੁ ਹੁਕਮ ਦੇ ਵਿੱਚ ਨੇ, ਕਿਤਨਾ ਕੁ ਹੁਕਮ ਨੂੰ ਮੰਨਦੇ ਨੇ, ਕਿਤਨਾ ਕੁ ਯੋਗ ਨੇ ਗੁਰੂ ਗੱਦੀ ਦੇ।
ਲੱਗੇ ਨਾ ਦੀਸੈ ਪਰਤ ਦਿਸਾਈ,
ਕਹਿੰਦੇ ਨੇ ਪਰ ਦਿਸਦਾ ਨਹੀਂ ਸੀ, ਰੁੱਖ ਦੇ ਉੱਤੋਂ ਮਿਠਾਈਆਂ ਡਿੱਗ ਰਹੀਆਂ ਸਨ, ਪਤਾ ਨਹੀਂ ਸੀ ਲੱਗਦਾ ਮਿਠਾਈਆਂ ਆ ਕਿਧਰੋਂ ਰਹੀਆਂ ਸਨ ਤੇ ਕਿਵੇਂ ਡਿੱਗ ਰਹੀਆਂ ਹਨ।
ਅਚਰਜ ਭੇਗਤ ਜਾਏ ਨਾ ਜਾਨੀ,
ਕਹਿੰਦੇ ਨੇ ਹੈਰਾਨ ਹੋ ਗਏ ਜਿਤਨੇ ਵੀ ਲੋਕ ਸਨ, ਇਹ ਕੀ ਬਣ ਰਿਹਾ, ਕਿਧਰੋਂ ਇਤਨੇ ਪਦਾਰਥ ਆ ਰਹੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੁਕਮ ਹੋ ਜਾਵੇ ਤੇ ਅਸਮਾਨ ਥੱਲੇ ਹੋ ਸਕਦਾ ਤੇ ਧਰਤੀ ਉੱਪਰ ਹੋ ਸਕਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੁਕਮ ਨੂੰ ਕੋਈ ਨਹੀਂ ਟਾਲ ਸਕਦਾ। ਗੁਰੂ ਨਾਨਕ ਦੇਵ ਮਹਾਰਾਜ ਆਪ ਨਾਰਾਇਣ ਸਨ, ਪੂਰੀ ਤਾਕਤ ਲੈ ਕੇ ਆਪ ਆਏ ਨੇ, ਪੂਰੀ ਦੀ ਪੂਰੀ ਤਾਕਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਪੂਰੀ ਸਮਰੱਥਾ ਹੈ। ਭਾਵਨਾ ਦੇ ਨਾਲ ਅਗਰ ਗੁਰੂ ਨਾਨਕ ਦੀ ਬਾਣੀ ਨੂੰ ਕੋਈ ਜਪੇ ਤੇ ਕੋਈ ਪ੍ਰੇਮ ਦੇ ਨਾਲ ਪੜ੍ਹੇ, ਉਹਦੇ ਸਾਰੇ ਦੁੱਖ ਸੰਤਾਪ ਦੂਰ ਹੋ ਸਕਦੇ ਨੇ। ਇੱਕ ਗੁਜਰਾਤ ਦਾ ਡਾਕਟਰ ਵਾਸ਼ੂ ਭਾਰਦਵਾਜ, ਅਗਰ ਉਸ ਬੰਦੇ ਨੂੰ ਬ੍ਰੇਨ ਟੂਮਰ ਹੈ, ਅਗਰ ਅਮੈਰੀਕਾ ਚ ਉਸ ਨੂੰ ਨਾ ਹੋ ਚੁੱਕੀ ਹੈ, ਉਹ ਬੰਦਾ ਜਾ ਕੇ ਤੇ ਹਰਿਮੰਦਰ ਸਾਹਿਬ ਪਾਠ ਰਕਾ ਕੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦਾ, ਜਿਹਦੇ ਨਾ ਕੇਸ ਨੇ ਨਾ ਦਾੜੀ ਹੈ ਤੇ ਨਾ ਉਹਨੇ ਅੰਮ੍ਰਿਤ ਛਕਿਆ, ਤੇ ਉਹ ਬੰਦੇ ਦਾ ਬ੍ਰੇਨ ਟਿਊਮਰ ਵੀ ਠੀਕ ਹੁੰਦਾ, ਉਹਦਾ ਕੈਂਸਰ ਵੀ ਠੀਕ ਹੁੰਦਾ, ਤੇ ਇੱਕ ਬੱਚੀ ਜਾ ਕੇ ਇਸ਼ਨਾਨ ਕਰਦੀ ਹੈ ਤੇ ਰੋਈ ਜਾਂਦੀ ਹੈ, ਅਰਦਾਸਾਂ ਕਰਦੀ ਹੈ, ਉਹਦੀਆਂ ਅੱਖਾਂ ਨਹੀਂ, ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਥਾਨ ਤੇ ਅਰਦਾਸ ਕਰ ਕਰਕੇ ਇਸ਼ਨਾਨ ਕਰਕੇ ਉਹਨੂੰ ਦਿਸਣਾ ਸ਼ੁਰੂ ਹੋ ਜਾਂਦਾ ਹੈ। ਗੁਰਦੇਵ ਦੀ ਬਾਣੀ ਤੇ ਪ੍ਰਤੱਖ ਹੈ, ਪਰ ਅੰਦਰ ਸਾਡੇ ਭਾਵਨਾ ਦੀ ਕਮੀ ਹੈ। ਭਾਵਨਾ ਵਿਹੀਨ ਕੈਸੇ ਪਾਵੇ ਜਗਦੀਸ਼ ਕੋ, ਤੇ ਇਧਰੋਂ ਗੁਰਦੇਵ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਰੁੱਖਾਂ ਦੇ ਉੱਪਰੋਂ ਮਿਠਾਈਆਂ ਡਿੱਗ ਰਹੀਆਂ ਨੇ, ਸੰਗਤਾਂ ਆਨੰਦ ਦੇ ਨਾਲ ਛਕਦੀਆਂ ਨੇ।
ਧੰਨ ਧੰਨ ਕਹਿ ਗੁਰਖਾਨੀ,
ਸਾਰੀ ਸੰਗਤ ਕਹਿੰਦੀ ਹੈ ਧੰਨ ਗੁਰੂ ਨਾਨਕ ਤੁਸੀਂ ਪੂਰੇ ਹੋ, ਧੰਨ ਗੁਰੂ ਨਾਨਕ ਤੁਹਾਡੀ ਵਡਿਆਈ ਵੱਡੀ ਹੈ, ਵੱਡੇ ਕੀਆਂ ਵਡਿਆਈਆਂ, ਵੱਡੇ ਦੀ ਵਡਿਆਈਆਂ ਕਥਨ ਨਹੀਂ ਕੀਤੀਆਂ ਜਾ ਸਕਦੀਆਂ, ਕਿਛ ਕਹਿਣਾ ਕਹਿਣ ਨਾ ਜਾਈ, ਕੀ ਕਹਿ ਸਕਨੇ ਆ ਵੱਡੇ ਦੀਆਂ ਵਡਿਆਈਆਂ ਨੂੰ। ਏਵੜ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ, ਇਤਨਾ ਵੱਡਾ ਕੋਈ ਹੋਏ ਤੇ ਜਾਣੇ। ਭਾਈ ਲਹਿਣਾ ਜੀ ਵੱਡੇ ਹੋ ਗਏ ਪਰ ਕਿਵੇਂ, ਆਪਸ ਕੋ ਜੋ ਜਾਣੇ ਨੀਚਾ, ਸੋ ਗਨੀਏ ਸਭ ਤੇ ਉੱਚਾ। ਸਭ ਤੋਂ ਥੱਲੇ ਰਹਿ ਕੇ ਤੇ ਸਾਰਿਆਂ ਦੇ ਉੱਤੇ ਬਿਰਾਜਮਾਨ ਹੋ ਗਏ। ਪਰ ਕਿਵੇਂ? ਜਦੋਂ ਸਾਰਿਆਂ ਦੇ ਥੱਲੇ ਹੋਏ, ਅਸੀਂ ਜਦੋਂ ਤੱਕ ਉੱਚੇ ਖੜੇ ਰਹਾਂਗੇ ਅਸੀਂ ਧਰਤੀ 'ਚ ਹੀ ਰਹਾਂਗੇ। ਜਿੱਦਣ ਅਸੀਂ ਧਰਤੀ 'ਚ ਮਿਟ ਗਏ, ਗੁਰੂ ਦੇ ਸ਼ਬਦ ਨਾਲ ਹੰਕਾਰ ਚਲਾ ਗਿਆ, ਉਦੋਂ ਹੀ ਗੁਰੂ ਨਾਨਕ ਸਾਹਿਬ ਸਾਨੂੰ ਚੁੱਕ ਕੇ ਬਾਦਸ਼ਾਹ ਬਣਾ ਦੇਣਗੇ। ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ, ਭਿਖਾਰੀਆਂ ਨੂੰ ਰਾਜ ਕਰਾਉਂਦੇ ਨੇ ਤੇ ਰਾਜਿਆਂ ਨੂੰ ਭਿਖਾਰੀ ਕਰਨਾ, ਇਹੀ ਸਿਧਾਂਤ ਹੈ ਗੁਰਦੇਵ ਪਾਤਸ਼ਾਹ ਜੀ ਦਾ। ਤੇ ਕਿਰਪਾ ਕੀਤੀ, ਸਾਰੀ ਸੰਗਤ ਕਹਿੰਦੀ ਹੈ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਤੁਸੀਂ ਸਮਰੱਥ ਹੋ, ਤੁਸੀਂ ਬਿਨਾਂ ਬਦਲਾਂ ਤੋਂ ਵੀ ਮੀਂਹ ਕਰਵਾ ਸਕਦੇ ਹੋ। ਬਿਨ ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰ ਹੈ ਕੋਈ, ਬਾਦਲ ਤੋਂ ਬਿਨਾਂ ਵੀ ਵਰਖਾ ਕਰਾ ਸਕਦੇ ਹੋ, ਪਰ ਤੁਹਾਡੀ ਕੋਈ ਵਿਚਾਰ ਤੁਹਾਡੇ ਨਾਲ ਕੋਈ ਜੁੜ ਜਾਵੇ।
ਇੱਕ ਤੋਂ ਭੁੱਖੇ ਬਾਸੁਰ ਤੀਨੰਗ,
ਤਿੰਨ ਦਿਨਾਂ ਦੀ ਭੁੱਖੀ ਸੰਗਤ ਸੀ ਪਹਿਲੀ ਗੱਲ, ਤੇ ਇਹ ਕਿ ਤਿੰਨ ਦਿਨਾਂ ਦੀ ਭੁੱਖ ਸੀ।
ਮਿਲਿਓ ਨਾ ਅਵਸਰ ਅਸਣ ਨਾ ਕੀ ਨੰਗ,
ਪ੍ਰਸ਼ਾਦਾ ਛਕਿਆ ਨਹੀਂ ਸੀ, ਇੱਕ ਭੋਜਨ ਦੀ ਬੁਰਕੀ ਅੰਦਰ ਨਹੀਂ ਸੀ ਗਈ।
ਦੁਤੀਏ ਸਾਧ ਮੈਂ ਮਿਲਿਓ ਆਹਾਰਾ,
ਤੇ ਦੂਜੀ ਗੱਲ ਇਹ ਬਣ ਗਈ ਕਿ ਜਲੇਬੀਆਂ ਪੂੜੇ ਲੱਡੂ ਸਵਾਦਿਸ਼ਟ ਪਦਾਰਥ ਮਿਲ ਗਏ, ਤੇ ਦੂਜੀ ਗੱਲ ਇਹ ਬਣੀ ਸੰਗਤ ਨੇ ਰੱਜ ਕੇ ਛਕੇ ਪਦਾਰਥ।
ਆਏ ਅਦਕ ਸੁਖਰ ਦੇ ਉਦਾਰਾ,
ਸਾਰਿਆਂ ਨੇ ਹਿਰਦੇ ਦੇ ਵਿੱਚ ਗੁਰਦੇਵ ਦਾ ਗੁਣਗਾਨ ਗਾਇਨ ਕੀਤਾ ਤੇ ਕਹਿਣ ਲੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ, ਤੇ ਸਾਰਿਆਂ ਨੇ ਭੋਜਨ ਛਕਿਆ ਰੱਜ ਕੇ।
ਰੰਗ ਕਾਲ ਲੋ ਅਚਬ ਅਗਾਏ,
ਬੜਾ ਚਿਰ ਭੋਜਨ ਛਕਦੇ ਰਹੀ ਸੰਗਤ।
ਸਹੇ ਤ੍ਰਿਪਤੇ ਬਮੁਖੇ ਅਲਾਏ,
ਜਦੋਂ ਸਾਰੀ ਸੰਗਤ ਨੇ ਕਹਿ ਦਿੱਤਾ ਕਿ ਅਸੀਂ ਰੱਜ ਗਏ ਆ, ਹੁਣ ਹੋਰ ਨਹੀਂ ਛਕਣਾ।
ਹਟ ਜਬ ਰਹੇ ਬਲੋਕੇ ਲਹਿਣੇ,
ਜਦੋਂ ਭਾਈ ਲਹਿਣਾ ਜੀ ਨੇ ਦੇਖਿਆ ਸੰਗਤ ਰੱਜ ਕੇ ਇੱਕ ਪਾਸੇ ਖੜੀ ਹੋ ਗਈ ਹੈ, ਇਸ ਤਰ੍ਹਾਂ ਦੇਖਿਆ,
ਉਤਰੇ ਸ਼ੋਰ ਕਰ ਟਹਿਣੇ,
ਟਾਣ ਨੂੰ ਛੱਡ ਕੇ ਤੇ ਇਕਦਮ ਥੱਲੇ ਆ ਗਏ।
ਬਸੰਤ ਚਤੁਰ ਹਜ਼ਾਰ ਹੋਤੇ ਨਰ,
ਗੁਰਦੇਵ ਪਾਤਸ਼ਾਹ ਜੀ ਦੀ ਕਿਰਪਾ ਸਦਕਾ 24,000 ਸੰਗਤ ਸੀ ਉਹ ਸਾਰੀ, ਜਿਸ ਨੇ ਪਦਾਰਥ ਛਕਿਆ।
ਸਭ ਤ੍ਰਿਪਤਾਏ ਰਹੇ ਹਰਖ ਭਰ,
24,000 ਸੰਗਤ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਬਦ ਅਨੁਸਾਰ, ਹੁਕਮ ਅਨੁਸਾਰ ਰੁੱਖਾਂ ਦੇ ਉੱਤੋਂ ਮਿਠਾਈ ਡੇਗ ਕੇ ਭਾਈ ਲਹਿਣਾ ਜੀ ਨੇ ਤ੍ਰਿਪਤ ਕਰਵਾ ਦਿੱਤਾ।
ਵਹਿ ਕੇ ਸੰਗਤ ਕਰੇ ਅਗਾਰੀ,
ਇਸ ਤਰ੍ਹਾਂ ਗੁਰਦੇਵ ਪਾਤਸ਼ਾਹ ਜੀ ਆਪ ਅੱਗੇ ਹੋ ਕੇ ਤੇ ਭਾਈ ਲਹਿਣੇ ਦੇ ਪਿੱਛੇ ਸੰਗਤ ਆਈ।
ਚੱਲ ਆਇਓ ਤਰਮਸਾਲ ਮਜਾਰੀ,
ਜਿੱਥੇ ਗੁਰਦੇਵ ਬਿਰਾਜਮਾਨ ਸਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉੱਥੇ ਆ ਗਏ ਭਾਈ ਲਹਿਣਾ ਤੇ ਸੰਗਤ।
ਪਾਹਿਨ ਪਾਸ ਲਕਟ ਕੀ ਨਿਆਈ,
ਆ ਕੇ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਡਿੱਗ ਪਏ ਤੇ ਚਰਨਾਂ ਦੇ ਉੱਤੇ ਡਿੱਗੇ, ਐਵੇਂ ਜਿਵੇਂ ਲੱਕੜ ਸਿੱਧੀ ਹੁੰਦੀ ਡਿੱਗ ਕੇ ਡੰਡੋਤ ਕੀਤਾ।
ਪਰਿਓ ਦੀਨ ਹੋਇ ਪ੍ਰਮੋ ਮਹਿ ਪਛਾਈ,
ਹੱਥ ਜੋੜ ਕੇ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਤੇ ਰੋਈ ਜਾ ਰਹੇ ਨੇ, ਕਹਿੰਦੇ ਨੇ ਮਹਾਰਾਜ ਮੈਂ ਦੀਨ ਆ ਨੀਚ ਆ, ਤੁਸੀਂ ਮੇਰੀ ਲਾਜ ਪਾਤੇ ਇਸ ਤਰ੍ਹਾਂ ਕਿਰਪਾ ਕੀਤੀ, ਕਿਤਨੀ ਮਹਾਨਤਾ ਹੈ। ਅਗਰ ਕਿਸੇ ਸਿੱਖ ਦੇ ਤੋਂ ਛੋਟਾ ਜਿਹਾ ਕੰਮ ਹੋ ਜਾਵੇ ਨਾ ਤੇ ਹੰਕਾਰ ਨੂੰ ਆਉਂਦਿਆਂ ਇੱਕ ਸੈਕਿੰਡ ਨਹੀਂ ਲੱਗੇਗਾ ਕਿ ਮੈਂ ਅਰਦਾਸ ਕੀਤੀ ਫਲਾਣੇ ਦਾ ਕੰਮ ਸਵਰ ਗਿਆ, ਬੰਦਾ ਕਿਹੜੇ ਰੁੱਖ ਤੇ ਚੜ ਜਾਏਗਾ ਪਤਾ ਹੀ ਨਹੀਂ। ਸਾਰੀ ਸੰਗਤ ਨੂੰ ਰਜਾ ਦਿੱਤਾ, ਸੰਗਤ ਕਹਿੰਦੀ ਪਈ ਹੈ ਧੰਨ ਭਾਈ ਲੈਣਾ ਧੰਨ ਗੁਰੂ ਨਾਨਕ, ਅੰਦਰ ਆ ਕੇ ਡਿੱਗ ਪਏ ਨੇ ਤੇ ਕਹਿ ਰਹੇ ਨੇ ਕਰਨ ਕਰਾਵਨ ਹਾਰ ਸਵਾਮੀ ਸਗਲ ਕਟਾਕਾ ਅੰਤਰ ਜਾਮੀ, ਤੁਸੀਂ ਕਰਾਉਣ ਵਾਲੇ ਹੋ ਕੀਤਾ, ਮੇਰੇ ਹੰਕਾਰ ਨੂੰ ਦੂਰ ਕਰੋ, ਮੈਂ ਕੁਛ ਨਹੀਂ ਕੀਤਾ। ਗੁਰਦੇਵ ਕਿਤਨੀ ਵੱਡੀ ਗੱਲ ਹੈ ਇਤਨਾ ਕੰਮ ਕਰਕੇ ਵੀ ਨਿਮਰ ਰਹਿਣਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮਾਣ ਹੁੰਦੇ ਹੋਏ ਨੇ ਮਾਣਾ, ਤਾਣ ਹੁੰਦੇ ਹੋਏ ਨੇ ਤਾਣਾ, ਅਣਹੁੰਦੇ ਆਪ ਮੰਡਾਏ, ਕੋ ਐਸਾ ਭਗਤ ਸਦਾਏ। ਇਹੋ ਜਿਹਾ ਭਗਤ ਹੋਏ ਉਹ ਭਗਤ ਹੈ, ਧਨ ਤੇ ਹੈ ਪਰ ਕੋਈ ਮਾਨ ਨਹੀਂ, ਤਾਕਤ ਤੇ ਹੈ ਤਾਕਤ ਦਾ ਕੋਈ ਜ਼ਿਕਰ ਨਹੀਂ, ਕੋਈ ਗੱਲ ਨਹੀਂ, ਕੋਈ ਮਾਨ ਨਹੀਂ। ਗੁਰਦੇਵ ਕਹਿੰਦੇ ਨੇ ਇਹੋ ਜਿਹਾ ਭਗਤ ਹੋਏ ਤੇ ਤਾਂ ਮਿਲਦਾ। ਇਹ ਅੱਜ ਦਾ ਗੁਰਦੇਵ ਦਾ ਉਪਦੇਸ਼ ਕਿ ਹਿਰਦੇ ਨੂੰ ਅੱਗੇ ਰੱਖ ਕੇ ਗੁਰੂ ਨੂੰ ਦੇਖ ਲੈਣਾ ਤੇ ਕੁਛ ਸਮਝ ਆਏਗੀ, ਅਕਲ ਨੂੰ ਰੱਖੋਗੇ, ਅਕਲ ਦੇ ਨਾਲ ਕੀਰਤਨ ਸੁਣੋਗੇ ਤੇ ਇਤਨਾ ਹੀ ਪਤਾ ਲੱਗੇਗਾ ਕਿਹੜਾ ਰਾਗ ਚੱਲ ਰਿਹਾ, ਕਿਹੜੀ ਸੁਰਤ ਚੱਲ ਰਹੀ ਹੈ। ਅਕਲ ਦੇ ਨਾਲ ਕਥਾ ਸੁਣੋਗੇ ਇਹੀ ਪਤਾ ਲੱਗੇਗਾ ਕਿਸ ਢੰਗ ਨਾਲ ਕਥਾਵਾਚਕ ਬੋਲ ਰਿਹਾ, ਗਿਆਨੀ ਕੀ ਕਰ ਰਿਹਾ। ਅਕਲ ਦੇ ਨਾਲ ਢਾਡੀ ਵਾਰਾ ਸੁਣੋਗੇ ਇਹੀ ਪਤਾ ਲੱਗੇਗਾ ਗੀਤ ਲਾਇਆ ਕਿ ਉਹਨਾਂ ਨੇ ਬੈਤ ਲਾਇਆ, ਕਲੀ ਲਾਈਏ ਕੀ। ਤੇ ਜੇ ਦਿਲ ਦੇ ਨਾਲ ਸੁਣੋਗੇ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਹੋਣਗੇ ਢਾਡੀਆਂ ਚੋਂ। ਹਿਰਦੇ ਨਾਲ ਸੁਣੋਗੇ ਕਥਾ ਕਰਦੇ ਹੋਏ ਭਾਈ ਗੁਰਦਾਸ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਹੋਣਗੇ, ਹਿਰਦੇ ਨਾਲ ਕੀਰਤਨ ਸੁਣੋਗੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਹੋ ਜਾਣਗੇ। ਹਿਰਦੇ ਨੂੰ ਅੱਗੇ ਰੱਖ ਕੇ ਅਕਲ ਨਾਲ ਤੇ ਸੁਰਾਂ ਦਾ ਹੀ ਪਤਾ ਲੱਗੇਗਾ ਸੱਤ ਸੁਰਾਂ, ਅਕਲ ਨਾਲ ਕੀਰਤਨ ਨਹੀਂ ਸੁਣਿਆ ਜਾ ਸਕਦਾ। ਹਿਰਦੇ ਨਾਲ ਤੇ ਕੀਰਤਨ ਦੀ ਖੇਡ ਬਣਦੀ ਹੈ, ਬਹੁਤਾਤ ਅਕਲ ਨਾਲ ਦੇਖਦੇ ਨੇ ਅਕਲ ਨਾਲ ਕਿਹੜਾ ਰਾਗ ਚੱਲ ਰਿਹਾ, ਕੁਛ ਨਹੀਂ ਮਿਲਦਾ ਉਹਨਾਂ ਨੂੰ। ਪਰ ਜਿਹੜੇ ਡੁੱਬ ਜਾਂਦੇ ਨੇ ਕੀਰਤਨ ਦੇ ਵਿੱਚ, ਹੰਕਾਰ ਨੂੰ ਗਵਾ ਦਿੰਦੇ ਨੇ, ਉਹ ਪਾ ਲੈਂਦੇ ਨੇ। ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਇਹ ਅੱਜ ਦਾ ਉਪਦੇਸ਼ ਸੀ। ਅਸੀਂ ਹਿਰਦੇ ਨੂੰ ਅੱਗੇ ਰੱਖੀਏ, ਅਕਲ ਨੂੰ ਵਰਤੀਏ ਪਰ ਬੜਾ ਥੋੜਾ, ਤੇ ਐਵੇਂ ਇਸ ਦੀਵੇ ਨਾਲ ਘਰ ਨੂੰ ਸਾੜੀਏ ਨਾ, ਆਪਣੇ ਰਾਹ ਦੇ ਵਿੱਚ ਉਜਾਲਾ ਕਰੀਏ। ਭੁੱਲਾ ਚੁੱਕਾ ਲਿਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।